ਸੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਹੀ ਜਲ ਪੂਰਿਆ ਸਵਾਮੀ ਸਿਰ ਜਨਹਾਰ ਜਲ ਥਲ ਮਹੀ ਜਲ ਪੂਰਿਆ ਮਹੱਲਾ ਪੰਜਵਾਂ ਸਤਿਗੁਰੂ ਜੀ ਸਾਜੀ ਨਿਵਾਰ ਜੀ ਗੁਰੂ ਖਾਲਸਾ ਸਾਹਿਬ ਸੰਗੇ ਜੀ ਮੂਸਾ ਨਗਰ ਦੇ ਅੰਦਰ ਗੰਗਾ ਨਗਰ ਤੋਂ ਸੰਗਤ ਪੁੱਜ ਕੇ ਇੱਥੋਂ ਦੇ ਪ੍ਰੋਗਰਾਮ ਵਿੱਚ ਅੰਮ੍ਰਿਤ ਵੇਲੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ ਹੈ। ਉਸ ਤੋਂ ਬਾਅਦ ਹੁਣ ਗੁਰੂ ਮਹਾਰਾਜ ਸਾਹਿਬ ਦੀ ਸੁਖਮਨੀ ਸਾਹਿਬ ਜੋ ਸੰਪੂਰਨ ਕਿੱਥੇ ਹੋ ਚੁੱਕੀ ਹੈ, ਜਿਸ ਸੁਖਮਨੀ ਸਾਹਿਬ ਦੇ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਅਸ਼ਟਮੀ 'ਚ ਸਿਮਰ ਦੀ ਮਹਿਮਾ ਅਤੇ ਆਗਿਆ ਦੂਜੀ ਅਸ਼ਟਮੀ 'ਚ ਮਹਾਰਾਜ ਜੀ ਨੇ ਜਿੱਥੇ ਕੋਈ ਵੀ ਰਾਖਾ ਨਹੀਂ ਮਹਾਰਾਜ ਨਾਮ ਉੱਥੇ ਰਾਖਾ ਹੈ, ਤੀਜੀ ਅਸ਼ਟਮੀ 'ਚ ਨਾਮ ਦੀ ਅਮੋਲਕਤਾ, ਚੌਥੀ 'ਚ ਵਾਹਿਗੁਰੂ ਦੇ ਗੁਣ, ਪੰਜਵੀਂ ਪਰਮੇਸ਼ੁਰ ਦੀ ਦਾਤ ਉਹਦੇ ਅੱਗੇ ਅਸ਼ਟਮੀ ਚਾਹੀਦੀ ਹੈ, ਛੇਵੀਂ ਵਿੱਚ ਜਿਸ ਦੀ ਕਿਰਪਾ ਨਾਲ ਸਭ ਕੁਝ ਮਿਲਿਆ ਹੈ ਉਸ ਨੂੰ ਚੇਤੇ ਕਰੋ, ਸੱਤਵੀਂ 'ਚ ਸਾਰਿਆਂ ਦੇ ਲੱਖਣ, ਅੱਠਵੀਂ 'ਚ ਬ੍ਰਹਮ ਗਿਆਨੀਆਂ ਲੱਖਣ, ਨੌਵੀਂ 'ਚ ਪਰਸ ਦੇ ਪੰਡਿਤ ਦੇ ਵੈਸ਼ਨੋ ਦੇ ਅਤੇ ਭਗਵਤੀ ਦੇ ਦਾਸ ਦੇ ਜੀਵਨ ਮੁਕਤ ਦੇ ਲੱਖਣ ਚੜੇ ਹਨ, ਦਸਵੀਂ 'ਚ ਅਨੰਤ ਪ੍ਰਕਾਰ ਦੀ ਸ੍ਰਿਸ਼ਟੀ ਦਾ ਕਥਨ ਕੀਤਾ ਹੈ, ਗਿਆਰਵੀਂ 'ਚ ਵਾਹਿਗੁਰੂ ਨੂੰ ਸੁਤੰਤਰ ਕਰਨ ਦਾ ਅਸਰਾ ਦੱਸਿਆ ਹੈ, ਬਾਰਵੀਂ 'ਚ ਜੇ ਕੋਈ ਹੰਕਾਰ ਕਰੇਗਾ ਉਹ ਡੁੱਬੇਗਾ, ਗਰੀਬੀ ਕਰਕੇ ਹੀ ਛੁਟਕਾਰਾ ਹੋਵੇਗਾ, ਤੇਰਵੀਂ 'ਚ ਸੰਤਾਂ ਨੂੰ ਦੂਸ਼ਣ ਲਾਉਣ ਵਾਲਿਆਂ ਦੀ ਉਮਰ ਘੱਟ ਜਾਂਦੀ ਹੈ ਔਰ ਅਨੇਕ ਪ੍ਰਕਾਰ ਦੇ ਅਵਕਾਸ਼ ਜਾਗਦੇ ਹਨ, ਚੌਦਵੀਂ 'ਚ ਮਹਾਰਾਜ ਸਾਹਿਬ ਜੀ ਨੂੰ ਸਿਆਣਪ ਛੱਡ ਕੇ ਮਨੁੱਖ ਦੀ ਔਰ ਨਾ ਰੱਖੋ, ਇੱਕ ਪਰਮੇਸ਼ੁਰ ਦਾਤਾ ਹੈ ਉਸ ਨੂੰ ਜਾਣ, ਪੰਦਰਵੀਂ 'ਚ ਮਹਾਰਾਜ ਟੁੱਟੀਆਂ ਕਰਨ ਵਾਲਾ ਹੈ ਜੀ, ਮਹਾਂ ਸਿੰਘ ਦੀ ਟੁੱਟੀ ਗੰਢੀ ਹੈ, ਸਾਰੇ ਦੇਸ਼ ਦੀ ਮੱਝ ਦੀ ਟੁੱਟੀ ਬਣਾਈ ਮਹਾਂ ਸਿੰਘ ਨੇ ਆਪਣਾ ਸਿੱਖ ਕੁਰਬਾਨ ਕਰਕੇ 40 ਅਸਤੀਆਂ ਦੇ ਮਾਤਾ ਭਾਂਡੇ ਸਮੇਤ, ਇਸ ਪ੍ਰਕਾਰ ਸਾਹਿਬ ਸਿੰਘ ਜੀ ਟੁੱਟੀਆਂ ਕਰਨ ਵਾਲਾ ਹੈ, ਟੁੱਟੀ ਸੁਰਤ ਨੂੰ ਵੀ ਗੰਢਣ ਵਾਲਾ ਹੈ, ਟੁੱਟੀ ਉਮਰ ਨੂੰ ਵੀ ਗੰਢਣ ਵਾਲਾ ਹੈ, ਟੁੱਟੀ ਹੋਈ ਜਿੱਤੀ ਨੂੰ ਪਰਮੇਸ਼ੁਰ ਆਪ ਦੇ ਨਾਲ ਜੋੜਨ ਵਾਲਾ ਹੈ, ਉਹ ਦਾ ਸਲਾਹ ਸਿਮਰਨ ਕਰੋ, ਸੋਲਵੀਂ 'ਚ ਵਾਹਿਗੁਰੂ ਅਵਨਾਸ਼ੀ ਨੂੰ ਮੰਨ ਕੇ ਰੱਖੋ, ਮਨੁੱਖਾਂ ਦੀ ਤਰੀਕੀ ਮੰਨ ਕੇ ਰੱਖੋ, ਮਨੁੱਖਾਂ ਦੀ ਤਰੀਕੀ ਨੂੰ ਛੱਡ ਦਿਓ, ਇਸ ਪ੍ਰਕਾਰ ਦੇ ਮਹਾਰਾਜ ਜੀ ਨੇ ਲੱਖਣ ਕੀਤੇ ਹਨ। ਸਤਾਰਵੀਂ 'ਚ ਮਹਾਰਾਜ ਨੇ ਸੱਚ ਸਰੂਪ ਦਾ ਕਥਨ ਕੀਤਾ ਹੈ, ਅਠਾਰਵੀਂ 'ਚ ਗੁਰੂ ਅਤੇ ਸਿੱਖ ਦੇ ਲੱਖਣ ਕਹੇ ਹਨ, ਉੱਨੀਵੀਂ 'ਚ ਸੱਚਾ ਨਾਮ ਧੰਨ ਸਾਹਿਬ ਦੱਸਿਆ ਹੈ, ਵੀਹ 'ਚ ਵਾਹਿਗੁਰੂ ਦੇ ਜਾਤਕ ਬਣ ਕੇ ਨਾਮ ਦਾਨ ਮੰਗਣਾ ਚਾਹੀਦਾ ਹੈ, 21ਵੀਂ 'ਚ ਨਿਤ ਪੜ੍ਹਨੋ ਨਿਮਿਤ ਪੜ੍ਹਨੋ ਅਤੇ ਪ੍ਰਕਿਰਤਕ ਪੜ੍ਹਨੋ ਅਤੇ ਇਸ ਮਹਾਂ ਪੜ੍ਹਨੋ ਅਤੇ ਗਿਆਨ ਪੜ੍ਹਨੋ ਦਾ ਕਥਨ ਕੀਤਾ ਹੈ, 22ਵੀਂ ਦੇ ਵਿੱਚ ਪਰਮੇਸ਼ੁਰ ਸਾਰਿਆਂ ਜੀਵਾਂ ਦਾ ਠਾਕੁਰ ਹੈ, ਆਪੇ ਵਰਤਣ ਵਾਲਾ, ਆਪ ਹੀ ਕਥਨ ਕਰਨ ਵਾਲਾ, ਆਪ ਹੀ ਸੁਣਨ ਵਾਲਾ ਹੈ, ਉਹ ਐਸਾ ਸਰੂਪ ਆਪਣਾ ਆਪ ਸਮਝਣਾ ਕਰੋ। ਇਸੇ ਪ੍ਰਕਾਰ ਸਾਹਿਬ ਸਿੰਘ ਜੀ 23ਵੀਂ ਦੇ ਵਿੱਚ 22ਵੀਂ 'ਚ ਜੀਵਨ ਦੇ ਠਾਕੁਰ ਦੱਸਿਆ ਉਸ ਪਰਮੇਸ਼ੁਰ ਨੂੰ ਆਪੇ ਵਰਤਣ ਵਾਲਾ, 23ਵੀਂ 'ਚ ਮਹਾਰਾਜ ਸਾਹਿਬ ਜੀ ਨੂੰ ਗਿਆਨ ਰੂਪੀ ਜਿਹਨਾਂ ਨੂੰ ਅੰਜਨ ਮਾਰਨ ਦਿੱਤਾ, ਉਹਨਾਂ ਨੇ ਸੰਤਾਂ ਦੀ ਸੰਗਤ ਕਰਕੇ ਅੰਦਰੋਂ ਹੀ ਵਾਹਿਗੁਰੂ ਨੂੰ ਵੇਖ ਲਿਆ ਹੈ, ਉਹ ਸੋ ਅੰਤਰ ਸੋ ਬਾਹਰ ਮਿਹਨਤ ਕਰਦੇ ਯਾਦ ਰਿਹਾ ਕੋਲ ਹੰਤ ਹੈ, ਗੁਰੂ ਨਾਨਕ ਦੇਵ ਜੀ ਪੂਰਨ ਉਹਨਾਂ ਉਪਦੇਸ਼ ਹੈ ਜਿਹਨਾਂ ਨੇ ਪੂਰਨ ਉਪਦੇਸ਼ ਨੂੰ ਪਾਇਆ, ਉਹਨਾਂ ਨੇ ਪੂਰੇ ਦੇ ਗੁਰਾਂ ਨੂੰ ਗਾ ਕੇ ਪੂਰਨ ਬ੍ਰਹਮ ਨੂੰ ਪਾ ਲਿਆ ਹੈ, ਪੂਰਿਆਂ ਗੁਰੂ ਦਾ ਉਪਦੇਸ਼ ਹੈ ਵਾਹਿਗੁਰੂ ਨਿਰਤ ਕਰਕੇ ਵੇਖਣਾ ਕਰੋ, ਸਾਹ ਸਾਹ ਗੋਬਿੰਦ ਦਾ ਸਿਮਰਨ ਕਰੋ, ਸੁਖਮਨੀ ਸਾਹਿਬ ਦੀ ਮਹਿਮਾ ਕਹੀ ਹੈ, ਇਸ ਪ੍ਰਕਾਰ 24 ਅਸ਼ਟਮੀਆਂ ਵਾਲੀ ਸੁਖਮਨੀ ਸਾਹਿਬ ਮਹਾਰਾਜ ਨੇ ਸੰਪੂਰਨ ਕੀਤੀ ਹੈ, ਜੋ ਸਵਾਸ ਸਾਹਿਬ ਦਾ ਭਜਨ ਹੈ, ਹੁਣ ਅੱਗੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਇੱਥੇ ਮੂਸਾ ਦੇ ਅੰਦਰ ਸਿੱਧੀ ਬਾਣੀ ਤੋਂ ਕਥਾ ਆਰੰਭ ਹੁੰਦੀ ਹੈ, ਸਿੱਧੀ ਗੌੜੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਲ ਥਲ ਮਹੀ ਜਲ ਪੂਰਿਆ, ਸਿੱਖਾਂ ਦੀ ਬਹੁਤ ਵਿਚਾਰ ਕਰਿਆ ਕਰਦਾ, ਸਿੱਖਾਂ ਨੂੰ ਕਹਿਣ ਲੱਗਾ ਸਿੱਖੋ, ਜਿੰਨਾ ਚਿਰ ਸਿੱਖਾਂ ਦਾ ਗਿਆਨ ਨਾ ਹੋਵੇ ਉਹਨਾਂ ਚਿਰ ਸਮੇਂ ਦਾ ਪਤਾ ਨਹੀਂ ਲੱਗਦਾ, ਜੋਤਿਸ਼ ਵਿੱਦਿਆ ਦਾ ਬੜਾ ਉਹ ਮਾਹਰ ਸੀ, ਜਾਣੂ ਸੀ, ਸਿੱਖਾਂ ਦੇ ਨਿਰਣੇ ਕਰਕੇ ਦੱਸੀ ਜਾਵੇ, ਗੁਰੂ ਮਹਾਰਾਜ ਸਾਹਿਬ ਜੀ ਤੋਂ ਕੋਈ ਸਿੱਖਾਂ ਕਰੇ ਪੁੱਛਿਆ, ਉਹਨਾਂ ਨੂੰ ਪੰਡਿਤ ਨੂੰ ਕਿਹਾ, ਸਿੱਖਾਂ ਨੂੰ ਕਿਹਾ ਮਹਾਰਾਜ ਸਾਹਿਬ ਨੂੰ ਅਸੀਂ ਆਪ ਪੁੱਛ ਲਵਾਂਗੇ, ਸਤਿਗੁਰਾਂ ਦੇ ਗਿਆਨ ਲੱਗੇ ਜਮੰਗੀ ਸਾਹਿਬ ਵਿੱਚ, ਸਿੱਖਾਂ ਨੂੰ ਬੇਨਤੀ ਕੀਤੀ ਮਹਾਰਾਜ ਇੱਕ ਸਿੱਖਾਂ ਦੀ ਵਿਚਾਰ ਵਾਲਾ ਜੋਤਿਸ਼ੀ ਪੰਡਿਤ ਹੈ, ਉਹ ਆਪਦੀ ਵਿੱਦਿਆ ਦਾ ਬੜਾ ਮਾਣ ਕਰ ਰਿਹਾ, ਕਿਰਪਾ ਕਰੋ ਸੱਚੇ ਪਾਤਸ਼ਾਹ ਸਾਨੂੰ ਸਿੱਖਾਂ ਦੁਆਰਾ ਉਪਦੇਸ਼ ਦੇ, ਵਰਸੋ ਬ੍ਰਹਮ ਗਿਆਨ ਦਾ ਜਿਵੇਂ ਬਾਵਨ ਅੱਖਰੀ 'ਚ ਮਹਾਰਾਜ ਨੇ ਉਪਦੇਸ਼ ਦੱਸਿਆ ਹੈ, ਇਸੇ ਪ੍ਰਕਾਰ ਦੀ ਵਿਚਾਰ ਗੂੜੀ ਸਿੱਖਾਂ ਦੇ ਰਾਹੀਂ ਗੁਰੂ ਸਾਹਿਬ ਜੀ ਸੜ ਕੇ ਸਿੱਖਾਂ ਦੀ ਬੇਨਤੀ ਨੂੰ, ਕਿ ਇਹਨਾਂ ਸਿੱਖਾਂ ਨੂੰ ਕਿਹਾ ਕੁਝ ਕਰਨਾ ਚਾਹੀਦਾ, ਵਹਿਣ 'ਚ ਨਹੀਂ ਪੈਣਾ ਚਾਹੀਦਾ, ਪਰ ਗੁਰੂ ਸਾਹਿਬ ਉਪਦੇਸ਼ ਬਖਸ਼ਦੇ ਹਨ, ਇਹ ਸਿੱਖਾਂ ਵਾਲੀ ਹੈ, ਸਿੱਖਾਂ ਵਿੱਚ ਪੰਜਾਂ ਸਿੱਖਾਂ ਕਈਆਂ ਹੋਣਗੀਆਂ, ਮੱਸਿਆ ਤੱਕ ਅਤੇ 16ਵੀਂ ਸਿੱਖ ਪੂਰਨਮਾਸੀ ਦੀ ਕਈ ਹੈ, ਕਿਉਂ ਇਹ 16 ਪੌੜੀਆਂ ਆਉਣਗੀਆਂ ਅਤੇ 16 ਸਲੋਕ ਆਉਣਗੇ, 17ਵੀਂ ਵਿੱਚ ਇਸ ਸਿੱਧੀ ਦੀ ਮਹਿਮਾ ਕੋਈ ਦਾਵਾ ਕੁਛ ਨਾ ਕੁਛ ਸੁਣਾਵਾ ਇਹ ਵਾਕ ਆਉਣਗੇ, ਇਸ ਪ੍ਰਕਾਰ ਕੋਈ ਕਰਿਆ ਵਿਚਾਰ
ਇਹ ਨਿਰਣਾ ਕਰਕੇ 17ਵੀਂ ਪੌੜੀ ਵਿੱਚ ਮਹਾਤਮ ਦੱਸਣਗੇ ਅਤੇ 16 ਵਿੱਚ ਪੁੰਨਿਆ ਤੱਕ ਮੱਸਿਆ ਸੁਣੇ 16 ਸਿੱਖਾਂ ਦਾ ਇੱਕ ਇੱਕ ਸਲੋਕ ਇੱਕ ਪੌੜੀ ਦੁਆਰਾ ਉਪਦੇਸ਼ ਮਾਰਾ ਦੱਸਦੇ ਹਨ। ਇਸ ਕਰਕੇ ਸਿੱਖੀ ਇਸ ਬਾਣੀ ਦਾ ਸਿੱਖਾਂ ਦੁਆਰਾ ਉਪਦੇਸ਼ ਹੋਣੇ ਤੇ ਗੌਰੀ ਰਾਜਵੀ ਵਿੱਚ ਮਹੱਲਾ ਬਣਿਆ 5ਵੇਂ ਸਾਹਿਬ ਪਾਤਸ਼ਾਹ ਜਾਣਦੇ ਹੈ ਸਲੋਕ ਸਰਲਾ ਨਾਮ ਸੰਗੀਤ ਦੇ ਕਾਰ ਨੂੰ ਲਾ ਕੇ ਸਲੋਕ ਉਚਾਰਨ ਕੀਤਾ ਹੈ। ਸੰਸਕ੍ਰਿਤ ਦੇ ਸਲੋਕ ਜਿਹੜੇ 32-32 ਅੱਖਰ ਦੇ ਹੁੰਦੇ ਹੈ ਉਹ ਕਾਵਲੀ ਰੂਪ ਰਹਿ ਦਿੰਦੇ ਨਾਰੰਗ ਕਾਵਲੀ ਝੰਤ ਨਾਲੇ ਚੁਕਾਈ ਹੈ। ਇੱਕ ਵੈਤ ਰੂਪ ਪਰਮੇਸ਼ਵਰ ਹੈ, ਓਮਕਾਰ ਸਾਰਿਆਂ ਦਾ ਪ੍ਰਕਾਸ਼ ਹੈ, ਸੱਚ ਕਾਲ ਵਾਧ ਰੂਪ ਹੈ, ਗੁਰੂ ਚੇਤਨ ਸਰੂਪ ਹੈ, ਪ੍ਰਸਾਦ ਨਾਮ ਸਰੂਪ ਹੈ। ਜਲ ਖਲ ਨਹੀਂ ਅਲ ਪੂਰਿਆ ਗੁਰਸਿੱਖੋ, ਜਲਾ ਵਿੱਚ ਵੀ, ਖਲਾਂ ਵਿੱਚ ਵੀ, ਪ੍ਰਿਥਵੀ ਵਿੱਚ ਵੀ, ਆਕਾਸ਼ ਵਿੱਚ ਵੀ, ਨਹੀਂ ਅਲ ਕੱਠੇ ਦਾ ਨਾਮ ਪ੍ਰਿਥਵੀ ਹੈ, ਸਾਰਿਆਂ ਚ ਪੂਰਨ ਹੈ ਪਰਮੇਸ਼ਵਰ।
ਸਵਾਮੀ ਸਿਰ ਜਲਹਾਰ,
ਜਲਾਂ ਵਿੱਚ ਦਰਬ ਦਾ ਰੂਪ ਹੈ, ਖਲ ਵਿੱਚ ਇਸ ਰੂਪ ਹੈ, ਪ੍ਰਿਥਵੀ ਵਿੱਚ ਸਿਮਾ ਰੂਪ ਹੈ, ਆਕਾਸ਼ ਵਿੱਚ ਵੇਲ ਰੂਪ ਹੈ, ਨਿਰਖੋਭ ਰੂਪ ਹੈ, ਕਿਉਂ ਪੂਰਨ ਹੋ ਰਿਹਾ ਹੈ ਉਹ ਸਰਬ ਕਾ ਸਵਾਮੀ ਜਗਦੂ ਸਜਨ ਹਾਂ ਰਚਣ ਵਾਲਾ ਸਭ ਪਰਮੇਸ਼ਵਰ ਹੈ। ਜਲਦੀ ਨੇ ਜਿਹੜੇ ਉੱਤਮ ਅਧਿਕਾਰੀ ਪਾਣੀ ਨੂੰ ਚੱਲਣ ਵਾਲੇ ਚਿੱਤ ਹੈ, ਉਹਨਾਂ ਦੇ ਪ੍ਰੇਮ ਰੂਪ ਹੋ ਕੇ ਮਹਾਰਾਜ ਸਾਹਿਬ ਪ੍ਰਤੀਤ ਹੋ ਰਿਹਾ, ਪ੍ਰਤੀਬਿੰਬ ਰੂਪ ਹੋ ਕੇ ਉਹਨਾਂ ਦੇ ਅਨੰਦ ਸਰੂਪ ਦਾ ਪ੍ਰਤੀਬਿੰਬ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ। ਸਲਦੀ ਨਿਆਈ ਜਿਹੜੇ ਕਨਿਸ਼ਟ ਅਧਿਕਾਰੀ ਹੋਣਗੇ ਉਹ ਕਾਮਨਾ ਇੱਛਾ ਪੂਰੀਆਂ ਕਰਨੀਆਂ ਚਾਹੁੰਦੇ, ਉਹਨਾਂ ਦੀਆਂ ਮਨਵਾਹਿਤ ਕਾਮਨਾ ਪੂਰੀਆਂ ਕਰਨ ਵਿੱਚ, ਉਹਨਾਂ ਦੇ ਔਗਣਾਂ ਨੂੰ ਵੇਖ ਕੇ ਖਿਮਾ ਕਰਨ ਵਿੱਚ ਇਸ਼ਤ ਹੋ ਰਿਹਾ ਹੈ। ਅਤੇ ਤੁਸੀਂ ਨੇ ਬੁੱਧੀ ਵਾਲੇ ਜਿਹੜੇ ਪੁਰਖ ਆ ਉਹਨਾਂ ਦੀ ਨਿਰਵਲ ਬੁੱਧੀ ਆ, ਸਾਖੀ ਰੂਪ ਹੋ ਕੇ ਬਿਰਾਜਮਾਨ ਹੋਇਆ। ਅਲ ਆਕਾਸ਼ ਰਿਲੇ ਵੀ ਆਈ, ਜੇ ਆਕਾਸ਼ ਦੀ ਨਹੀਂ ਜਿਹੜਾ ਹਿਰਦਾ ਹੈ ਉਸ ਵਿੱਚ ਪਰਮੇਸ਼ਰ ਨਿਰਖੋਭ ਰੂਪ ਹੋ ਕੇ ਰਾਗ ਵੈਸੇ ਖੋਬ ਤੋਂ ਰਹਿ ਧੋ ਕੇ ਤਰਸ ਬਰਾਜ ਰਿਹਾ ਹੈ, ਪੂਰਨ ਹੋ ਰਿਹਾ ਹੈ।
ਸਵਾਮੀ ਸਿਰ ਜਨਹਾਰ,
ਸਾਰਿਆਂ ਦਾ ਸੋਮੀ ਮਾਲਕ ਹੈ ਅਤੇ ਸਿਰਜਣਾ ਰਚਣ ਵਾਲਾ ਹੈ ਪਰਮੇਸ਼ਰ।
ਅਣਕ ਭਾਂਤ ਹੋਈ ਪਸਰਿਆ,
ਕੋਈ ਬ੍ਰਹਮ ਅਣਕ ਰੂਪ ਹੋ ਕਰਕੇ ਜਿਵੇਂ ਬੀਜ ਜਿਹੜਾ ਹੁੰਦਾ ਹੈ ਪਹਿਲਾਂ ਉਹ ਅੰਕੁਰ ਰੂਪ ਹੋ ਜਾਂਦਾ ਹੈ, ਫਿਰ ਪੱਤਰੇ ਰੂਪ ਹੋ ਜਾਂਦਾ, ਫਿਰ ਡਾਹੀਆਂ ਰੂਪ ਹੋ ਜਾਂਦਾ ਹੈ ਅਤੇ ਫਿਰ ਫਲ ਫੁੱਲ ਆਦਿ ਰੂਪ ਹੋ ਕੇ ਫਿਰ ਅਸੀਂ ਫਲ ਦੇ ਬੀਜ ਰੂਪ ਹੋ ਜਾਂਦਾ। ਇਸੇ ਪ੍ਰਕਾਰ ਬਿਰਸ ਦੇ ਡਾਹਣੀਆਂ ਪੱਤਰਾਂ ਦੀ ਨਹੀਂ ਆਈ, ਇਹਨਾਂ ਮਹਾਰਾਜ ਸਾਹਿਬ ਸਿੱਧ ਬ੍ਰਹਮ ਜਿਹੜਾ ਭੂਮਾ ਧਰਤੀ ਦੀ ਨਹੀਂ ਆਈ ਹੈ, ਉਹਦੇ ਚ ਹਿਰਨਗਰ ਬੀਜ ਦੀ ਨਹੀਂ ਆਈ ਹੈ, ਈਸ਼ਰ ਬੀਜ ਦੀ ਨਹੀਂ ਆਈ ਹੈ ਜਿਹੜਾ ਅਭਿਆਕਰਤ ਹੈ, ਇਹ ਹਿਰਨਗਰ ਅੰਕੁਰ ਦੀ ਨਹੀਂ ਆਈ ਹੈ ਅਤੇ ਬਰਾਤ ਸਾਹਿਬ ਸੰਗਤ ਜੀ ਉਹ ਮੂਲ ਦੀ ਨਹੀਂ ਆਈ ਹੈ। ਇਸ ਪ੍ਰਕਾਰ ਹੈ ਕਿ ਉਸਦੇ ਅੰਦਰ ਸਭ ਸੰਤੋਖ ਆਦਿਕ ਜਿਹੜੇ ਗੁਣ ਹਨ ਜਾਂ ਤਿੰਨ ਗੁਣ ਪੱਤਰਿਆਂ ਦੀ ਨਹੀਂ ਆਈ ਹੈ ਅਤੇ ਇਸੇ ਪ੍ਰਕਾਰ ਹੋਰ ਡਾਹਣੀਆਂ ਦੀ ਨਹੀਂ ਆਈ, ਬ੍ਰਹਮ ਕਾਟੀ ਬ੍ਰਹਮਾ ਪੱਤਿਆਂ ਦੀ ਨਹੀਂ ਆਈ ਹੈ, ਵਿਸ਼ਨੂੰ ਡਾਲੀਆਂ ਦੀ ਨਹੀਂ ਆਈ ਹੈ, ਸ਼ਿਵ ਜੀ ਸ਼ੰਕਰ ਫੁੱਲ ਦੇ ਦੀ ਨਹੀਂ ਆਈ ਹੈ ਅਤੇ ਬ੍ਰਹਮ ਗਿਆਨੀ ਫਲ ਦੀ ਨਹੀਂ ਆਈ ਹੈ। ਇਸ ਪ੍ਰਕਾਰ ਨਾਲ ਅਣਕ ਭਾਂਤ ਹੋ ਸਕਦੇ ਅਨੇਕ ਤਰ੍ਹਾਂ ਹੋਰ ਪਰਮੇਸ਼ਰ ਫੈਲਿਆ ਹੋਇਆ ਆਤਮੀ
ਨਾਨਕ ਏਕ ਅੰਕਾਰ,
ਓਂਕਾਰ ਸਰੂਪ ਹੀ ਹੈ ਸੱਚੇ ਪਾਤਸ਼ਾਹ ਕਹਿੰਦੇ ਇੱਕੋ ਹੀ ਆਕਾਰ ਹੈ, ਸਰੂਪ ਉਸਦਾ ਵੱਖੋ ਵੱਖ ਨਹੀਂ ਹੁੰਦੇ।
ਪੌੜੀ ਏਕ ਅੰਕਾਰ
ਪ੍ਰਭੂ ਪ੍ਰਕਾਰ ਹੈ, ਫਲ ਪੱਕੇ ਤੇ ਇੱਕ ਅੰਕਾਰ ਹੈ, ਬੀਜ ਨੂੰ ਵੇਖਿਆ ਡਾਲੀਆਂ ਪੱਤਰ ਨੂੰ ਬਣਦਾ ਹੈ, ਫਲ ਪੱਕੇ ਤੇ ਫਿਰ ਇੱਕੋ ਹੀ ਬੀਜ ਦਾ ਹੀ ਆਕਾਰ ਰਹਿ ਜਾਂਦਾ ਹੈ। ਇਸੇ ਪ੍ਰਕਾਰ ਮਹਾਰਾਜ ਸਾਹਿਬ ਜਿਹੜੇ ਬ੍ਰਹਮ ਦੇਵਤੇ ਹੈ ਜਿਹਨਾਂ ਦੇ ਅੰਦਰ ਸਰਵਾ ਰੂਪੀ ਬੀਜ ਬੀਜਿਆ ਜਾਂਦਾ ਹੈ, ਉਹਨਾਂ ਦੇ ਸਭ ਸੰਤੋਖ ਦੇ ਪੱਤਰੇ ਨਿਕਲ ਆਉਂਦੇ ਹਨਗੇ ਅਤੇ ਫਿਰ ਉਹਨਾਂ ਦੇ ਅੰਦਰ ਦਇਆ ਧਰਮ ਆਦਿਕ ਫੁੱਲ ਲੱਗਣ ਲੱਗ ਜਾਂਦੇ ਹੈ, ਬ੍ਰਹਮ ਗਿਆਨ ਨੂੰ ਵੀ ਫਲ ਲੱਗ ਜਾਂਦਾ ਹੈ। ਬੀਜ ਹੀ ਨਹੀਂ ਬ੍ਰਹਮ ਕਾਰਨ ਸਾਰੇ ਤੇ ਉਹ ਪ੍ਰਗਟ ਹੁੰਦੇ, ਇੱਕ ਓਂਕਾਰ ਹੀ ਹੈ, ਉਹਨੇ ਤਾਂ ਭਾਂਤ ਹੋ ਕੇ ਅਨੇਕਾਂ ਰਚਨਾ ਨੂੰ ਭਾਂਤ ਪ੍ਰਕਾਸ਼ਨ ਹੋਇਆ, ਇੱਕੋ ਹੀ ਯਤਨ ਇੱਕੋ ਰੂਪ ਹੋ ਕਰਕੇ ਫੈਲਿਆ ਹੋਇਆ ਹੈ।
ਪੌੜੀ ਏਕਮ ਏਕ ਓਂਕਾਰ ਪ੍ਰਭੂ,
ਏਕਮ ਦੁਆਰਾ ਸਿੱਖਿਆ ਦਿੰਦੇ ਹੋਏ ਗੁਰਸਿੱਖੋ, ਏਕਮ ਦੁਆਰਾ ਇੱਕ ਓਂਕਾਰ ਵਾਹਿਗੁਰੂ ਨੂੰ ਜਾਣਨਾ ਕਰੋ, ਪ੍ਰਭੂ ਸਮਰੱਥ ਨੂੰ
ਕਰੋ ਬੰਦਨਾ ਧਿਆਨ
ਕਰੋ, ਹੱਥ ਜੋੜ ਕੇ ਨਮਸਤਮ ਅਕਾਲੇ ਨਮਸਤਮ ਕਿਰਪਾਲੇ ਅਤੇ ਕਿਰਲੇ ਨਾਲ ਧਿਆਨਾ ਕਰੋ, ਹੱਥ ਜੋੜ ਕੇ ਮੱਥਾ ਟੇਕਣ ਦਾ ਨਾਮ ਬੰਦਨਾ ਹੈ, ਧਿਆਨਾ ਕਰੋ ਧਿਆਨ ਕਰ ਬਿੱਟੀ ਕਰਕੇ ਚਿਤਵੇ ਚਿਤਿਆਤਾ ਤੇ ਧਿਆਨ ਗੁਣ ਦਾ ਅਹੰਕਾਰ ਛੱਡ ਕੇ ਧੇ ਰੂਪ ਦਾ ਹੀ ਆਕਾਰ ਬਣ ਕੇ ਧਿਆਨਾ ਕਰੋ,
ਗੁਣ ਗੁਣ ਜੋ
ਕਰਤਾ ਤੂੰ ਹੋਆ ਮੁਝੇ ਰਾਹ ਨਾ ਹੂੰ, ਇਹ ਸਰੀਰ ਨੂੰ ਧਿਆਨ ਦਾ ਮਿਸ਼ਨ ਕੀਤਾ ਹੈ।
ਗੁਣ ਗੋਬਿੰਦ ਗੋਪਾਲ ਪ੍ਰਭੂ,
ਪਰਮੇਸ਼ਵਰ ਦੇ ਗੁਣ ਜਿਹੜੇ ਹਨ ਆਪ ਹੀ ਸਰਵ ਪਾਲਕ ਸਰਵ ਕਾਲਕ ਸਰਵ ਗੋਪਨ ਕਾਲ, ਉਸਦੇ ਗੁਣ ਪੱਤ ਪਾਵਨ ਭਗਤ ਵਿਚਲ ਦੀਨ ਦਿਆਲ, ਇਸ ਪ੍ਰਕਾਰ ਗੋਬਿੰਦ ਦੇ ਗੁਣਾਂ ਨੂੰ ਜਾਣਨਾ ਕਰੋ, ਗੁਣ ਗਿਆਨ ਨੂੰ ਪ੍ਰਾਪਤ ਕਰੋ, ਗੋਬਿੰਦ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਹੈ, ਗੋ ਇੰਦਰੀਆਂ ਦਾ ਦਿਲ ਪ੍ਰਕਾਸ਼ ਦਾ ਚੇਤਨ ਸਾਥੀ ਅਤੇ ਗੋਪਾਲ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਪ੍ਰਭੂ ਸਮਰੱਥ ਹੈ।
ਸਰਨ ਕਰੋ ਹਰ ਰਾਜ
ਰਾਜਾ ਕਲਪੁਰ ਦੀ ਸਰਨ ਪੈਣਾ ਕਰੋ,
ਆਸ ਕਲਿਆਣ ਸੁਖ
ਪਰਮੇਸ਼ਰ ਦੀ ਪਿਆਰੇ ਆਸ ਰੱਖਣੇ ਕਰਕੇ ਕਲਿਆਣ ਮੁਕਤ ਪ੍ਰਾਪਤ ਹੋਵੇਗੀ ਅਤੇ ਰੱਖਿਆ ਹੋਵੇਗੀ ਲੋਕ ਪ੍ਰਲੋਕ ਚ ਸੁਖ ਦੀ ਪ੍ਰਾਪਤੀ ਹੋਵੇਗੀ ਆਤਮਾਨੰਦੀ
ਜਾਤ ਸਭ ਕਸ਼
ਹੋਣ ਸਭ ਕੁਝ ਹੋ ਸਕਦਾ ਹੈ ਜੋ ਚਾਹੇ ਉਹ ਕਰ ਸਕਦਾ ਪਰਮੇਸ਼ਰ ਦੇ ਕਰਕੇ ਸਭ ਫਲ ਪ੍ਰਾਪਤ ਹੁੰਦੇ ਆ ਸਭ ਕੁਝ ਧਰਮ ਅਰਥ ਕਾਮ ਉਸ ਪ੍ਰਾਪਤ ਫਲ ਪ੍ਰਾਪਤ ਹੁੰਦੇ ਹੈ
ਚਾਰ ਕੋਣ ਤੇ ਦਹ ਜਸ
ਭ੍ਰਮੇ ਦੱਖਣ ਪੂਰਵ ਪਾਸੋਂ ਇਹ ਚਾਰ ਉਪਦਸਾ ਹੋਣਗੀਆਂ ਨੈਤ ਬਾਇਬ ਕੋਣਾ ਆਦਿਕ ਧਰਤੀ ਤੇ ਅਸਮਾਨ ਸਾਰੇ ਵਿਕਟ ਕੇ ਵੇਖਿਆ ਹੈ
ਇਸ ਦਿਨ ਅਵਰ ਨਾ
ਤੂੰ ਅਸਾਂ ਚ ਹੋਰ ਕੋਈ ਨਿਕਲੇ ਕੋਈ ਇੱਕ ਪਰਮੇਸ਼ਰ ਦਾ ਰੂਪ ਹੈ ਇਸ ਪ੍ਰਕਾਰ ਨੇ ਲੋਕਾਂ ਨੇ ਖੋਜ ਕੀਤੀ ਹੈ ਚੌਹਾਂ ਖਾਨਿਆਂ ਚ ਭਰਨ ਦੇ ਆਏ ਹੈ ਦਸੋ ਦਸਾਂ ਦੇ ਪਦਾਰਥਾਂ ਨੂੰ ਭਰਨ ਦੇ ਆਏ ਹੈ ਪਰ ਕਿਸ ਵਾਹਿਗੁਰੂ ਤੋਂ ਬਗੈਰ ਅਵਰ ਅਸਾਂ ਚ ਹੋਰ ਕੋਈ ਨਹੀਂ ਹੈ ਜਦੋਂ ਸਤਿਗੁਰਾਂ ਦੀ ਕਿਰਪਾ ਕਰਕੇ ਜਾਣਾਂਗੇ
ਪ੍ਰਾਣ ਸਿਮਰਤ
ਸੁਣੇ ਅੰਤਾ ਕਰਨ ਦੀ ਤੱਕ ਵੇਖਿਆ ਦਸੇ ਇੰਦਰੀਆਂ ਦੀ ਤਰਫ ਵੀ ਵੇਖਿਆ ਹੈ ਅਤੇ ਇਸ ਪ੍ਰਕਾਰ ਮਨ ਦੀ ਭਰਮਣਾ ਮੁਕਾ ਕੇ ਜਦੋਂ ਭਰਮਣਾ ਹੋਇਆ ਇੱਕ ਚਿੱਤ ਹੋਇਆ ਉਹ ਇਸ ਤੋਂ ਬਗੈਰ ਹਵਨ ਸਥਾਨ ਚ ਹੋਰ ਕੋਈ ਨਹੀਂ ਹੈ
ਵੇਦ ਪ੍ਰਾਣ ਸਿਮਰਤ
ਸੁਣੇ ਚਾਮਰਿੰਦਰੀ ਨੂੰ ਸਰਵਣਾ ਅਤੇ ਪ੍ਰਾਣ ਮਤਸ ਪ੍ਰਾਣ ਭਵਿੱਖ ਪ੍ਰਾਣ ਆਦਿਕ ਸਿਪਾਹੀ ਸਿਮਰਤੀਆਂ ਜਾਗ ਵਾਲ ਸਿਮਰਤੀ ਵਿਸ਼ੇਸ਼ ਸਿਮਰਤੀਆਂ ਆਦਿ ਕੇ ਸਾਰੇ ਸੁਣ ਕੇ ਵੇਖੇ ਹੈ
ਮਹਾਂਬ੍ਰਿਧ ਕਰੋ ਵਿਚਾਰ
ਦੀ ਕਿਰਿਆ ਦਾ ਵਿਚਾਰ ਜਿਵੇਂ ਸਿਮਰਤੀਆਂ ਨੇ ਦੇਖਿਆ ਵੀ ਦੱਤ ਨੂੰ ਸੱਜੇ ਵਿਆੜੇ ਨਾਲ ਪਾਲਣੀ ਚਾਹੀਦੀ ਹੈ ਅਤੇ ਲਘੂ ਸ਼ੰਕਾ ਸ਼੍ਰੀ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਨਹੀਂ ਕਰਨੀ ਚਾਹੀਦੀ ਸਿਮਰਤੀਆਂ ਵਿੱਚ ਕਰਮ ਕਾਂਡ ਦੀਆਂ ਵਿਚਾਰਾਂ ਹੁੰਦੀਆਂ ਬਹੁਤ ਜਿਹੜੀ ਸਿਮਰਤੀਆਂ ਜਿਹੜੀਆਂ ਹੈ ਉਹਨਾਂ ਦੇ ਵਿੱਚ ਵਿਚਾਰ ਮਿਰਨਾ ਕਰਕੇ ਵੇਖ ਲਓ
ਪਾਪ ਤੋਂ ਉਧਾਰ ਲਿਖਾਇਆ ਹਰਨ
ਦੇ ਉਧਾਰ ਕਰਨ ਵਾਲਾ ਪਰਮੇਸ਼ਰ ਹੈ ਅਤੇ ਜੰਮਣ ਮਰਨ ਦੇ ਭੈ ਨੂੰ ਹਰਨ ਲੇਟਣ ਵਾਲਾ ਹੈ
ਸਾਗਰ ਨਿਰੰਕਾਰ
ਸਮੁੰਦਰ ਹੈ ਨਿਰੰਕਾਰ ਮੁਕਤੀਕਾਰਾਂ ਤੋਂ ਰਹਿਤ ਹੈ
ਦਾਤਾ ਭੁਗਤਾ ਦੇਣ ਹਾਰ
ਸਾਰਿਆਂ ਨੂੰ ਦਾਤਾ ਦੇ ਦੇਣ ਵਾਲਾ ਦਾਤਾ ਹੈ ਸਾਰਿਆਂ ਦੇ ਅੰਦਰ ਭਾਵਨਾ ਪੂਰੀ ਕਰਨ ਵਾਲੇ ਭੋਗ ਲਗਾਉਣ ਵਾਲਾ ਵੀ ਭੁਗਤਾ ਵੀ ਆਪ ਹੈ ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੀ ਲਾਹੌਰ ਤੋਂ ਆਉਂਦਿਆਂ ਹੋਇਆਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਭਗਵਾਨ ਦੇ ਕੋਲ ਜਦੋਂ ਆਏ ਇਹਨਾਂ ਦੇ ਬਾਅਦ ਦੇਵਤਾ ਅੰਬ ਸੀ ਬੜਾ ਕੀਮਤੀ ਅਸਲੀ ਗੁਰਮੈਸ਼ ਨਾਲ ਉਹ ਫੁੱਟ ਗਿਆ ਜੇ ਮਾਰੇ ਦਾ ਧਿਆਨ ਕਰਕੇ ਕਿ ਮਹਾਰਾਜ ਤਾਂ ਆਪਦੇ ਪਾਸ ਪਹੁੰਚ ਨਹੀਂ ਸਕਦਾ ਗੋਬਿੰਦਵਾਲ ਸਾਹਿਬ ਅਰਦਾਸ ਕਰਕੇ ਧਿਆਨ ਨਾਲ ਗੁਰੂ ਰਾਮਦਾਸ ਜੀ ਨੇ ਅਰਪਿਆ ਮਹਾਰਾਜ ਜੀ ਅਤੇ ਆਪ ਚੂਕ ਲਿਆ ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਗੋਬਿੰਦਵਾਲ ਸਾਹਿਬ ਜੀ ਬੈਠਿਆ ਨੇ ਉਹ ਅੰਬ ਚੁੱਕਿਆ ਸਾਰੀ ਸੰਗਤ ਦੀਵਾਨ 'ਚ ਬੈਠਿਆ ਨੇ ਫਿਰ ਉਸ ਨੂੰ ਚੂਕ ਕਰਕੇ ਭਾਈ ਬੱਲੂ ਨੂੰ ਕਿਹਾ ਇਹ ਕਾਕੀ 'ਚ ਰੱਖਦੇ ਜਿਹੜੇ ਜਦੋਂ ਕੋਈ ਲੋੜ ਪਈ ਅਸੀਂ ਮੰਗਾਂਗੇ ਸ੍ਰੀ ਗੁਰੂ ਰਾਮਦਾਸ ਸਾਹਿਬ ਜਦੋਂ ਲਾਹੌਰ ਤੋਂ ਵਾਪਸ ਆਏ ਮਾਰਨ ਕਦੇ ਏਡੇ ਸ਼ਹਿਰ 'ਚ ਗਏ ਸੀ ਸਾਨੂੰ ਕੀ ਅਰਪਿਆ ਸੀ ਕਹਿਣ ਲੱਗੇ ਮਹਾਰਾਜ ਮੈਂ ਕੀ ਅਰਪ ਸਕਦਾ ਮਹਾਰਾਜ ਉਸ ਵੇਲੇ ਸਿੱਖਾਂ ਨੂੰ ਕਿਹਾ ਗੁਰੂ ਸਾਹਿਬ ਸੁਣਦੇ ਸਨ ਪੁੱਛਿਆ ਸੀ ਕਿ ਮਹਾਰਾਜ ਕਹਿੰਦੇ ਗੁਰੂ ਰਾਮਦਾਸ ਸਾਹਿਬ ਬਾਜ਼ਾਰ 'ਚ ਖੜ੍ਹੇ ਸਰਦਾ ਨਾਲ ਸਾਡੇ ਸੋਹਣੇ ਰੇਸ਼ਮ ਦੇ ਬਸ ਪਹਿਨ ਆ ਰਹੇ ਹੈ ਉਹ ਅਸੀਂ ਭਾਈ ਪਹਿਨਦੇ ਹਾਂ ਕਦੇ ਗਾਂ ਨਾਲ ਆਉਂਦੇ ਸੀ ਕਦੇ ਬੁੱਕਲ ਜਿਵੇਂ ਮਾਰੀ ਦੀ ਹੈ ਸੰਗਤ ਨੂੰ ਇਸ ਪ੍ਰਕਾਰ ਹਿੰਦੀ ਤਰੀਫ ਲਿਖਿਆ ਹੈ ਉਹ ਬਸਵਾ ਚਮਕਾਰਾ ਵੀ ਜਵਾਨ 'ਚ ਲਿਖਾਇਆ ਸੀ ਜਿਹੜੇ ਰੰਗ ਦੇ ਵਸਤ ਮਹਾਰਾਜ ਕਹਿ ਰਹੇ ਸਨ ਅਤੇ ਇਹ ਦੇਵਤਾ ਅੰਬ ਗੁਰਪ੍ਰਤਾਪ ਦੇ ਲਿਖਿਆ ਹੋਇਆ ਉੱਥੇ ਰੰਗ ਦਿਖਾਉਣਾ ਨਹੀਂ ਲਿਖਿਆ ਗੁਰਪ੍ਰਤਾਪ ਵਿੱਚ ਪਰ ਹਿੰਦੀ ਕਰੀ ਵਿੱਚ ਲਿਖਿਆ ਗੁਰੂ ਮਹਾਰਾਜ ਸਾਹਿਬ ਦਾ ਬਸਰਾ ਦਾ ਪਿਛਾਪੇ ਦਾ ਰੰਗ ਵੇਖਣਾ ਉਸ ਵਕਤ ਸਾਹਿਬ ਸਿੰਘ ਜੀ ਅੰਬ ਜਿਹੜਾ ਸੀ ਮਹਾਰਾਜ ਚੂਪ ਕੇ ਕਾਕੀ 'ਚ ਲਿਖਾਇਆ ਸੀ ਗੁਰੂ ਰਾਮਦਾਸ ਸਾਹਿਬ ਨੇ ਕਿਹਾ ਮਹਾਰਾਜ ਜੀ ਅੰਬ ਲੈ ਕੇ ਆਏ ਸੀ ਆਪਦੇ ਵਾਸਤੇ ਉਹ ਮਹਾਰਾਜ ਜੀ ਭਰੋਵਾਲ ਕੋਲ ਆਉਂਦਿਆਂ ਗਰਮੀ ਦੇ ਨਾਲ ਫੁੱਟ ਗਿਆ ਮੈਂ ਆਪਦਾ ਧਿਆਨ ਕਰਕੇ ਆਪ ਨੂੰ ਅਰਪਿਆ ਸੀ ਸਤਿਗੁਰੂ ਜੀ ਨੂੰ ਉਸ ਵੇਲੇ ਕਾਕੀ 'ਚੋਂ ਗਿਲਕ ਦਿਖਾਈ ਭਾਈ ਬੱਲੂ ਨੂੰ ਕਹਿ ਕੇ ਕਹਿ ਵੇਖੋ ਅਸੀਂ ਸਾਡਾ ਅਰਦਾਸ ਕੀਤੀ ਹੋਈ ਅੰਗੀਕਾਰ ਕੀਤੀ ਹੈ ਕਿਉਂ ਮਹਾਰਾਜ ਭੋਗਣ ਵਾਲੇ ਵੀ ਜੋ ਕੋਈ ਸਿੱਖ ਪ੍ਰੇਮ ਨਾਲ ਤੇ ਉਹਨੂੰ ਆਪ ਹੀ ਹੈ ਮਹਾਰਾਜ ਸਾਹਿਬ ਜੋ ਸਿੱਖ ਪ੍ਰੇਮ ਦੇ ਨਾਲ ਸਰਦਾ ਨਰਕਦੇ ਹੈ ਮੀਰਾਂ ਵਾਲੀ ਵੀ ਜਿਵੇਂ ਖਿਚੜੀ ਖਾਂਦੇ ਰਹੇ ਹੈ ਇਸ ਪ੍ਰਕਾਰ ਦਿਲ ਦਾ ਲੂਣਾ ਸਾਗ ਖਾਂਦਾ ਹੈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਭਾਵੇ ਲਾਲੋ ਜੀ ਦੇ ਕੋਲੇ ਦੇ ਪ੍ਰਸ਼ਾਦਿਆਂ 'ਚ ਮਹਾਰਾਜ ਦੁੱਧ ਕੱਢ ਕੇ ਵਿਖਾਇਆ ਸੀ ਕਿਉਂ ਭੋਗਣ ਵਾਲਾ ਵੀ ਆਪ ਹੀ ਤੇ ਦੇਣ ਵਾਲਾ ਸੱਚੇ ਪਾਤਸ਼ਾਹ ਦਾਤਾ ਸਾਰਿਆਂ ਨੂੰ ਆਪ ਹੈ
ਇਸ ਦਿਨ ਅਵਰ ਨਾ ਜਾ
ਬਗੈਰ ਹੋਰ ਕੋਈ ਜਗ੍ਹਾ ਨਹੀਂ ਹੈ ਉਹ ਪਰਮੇਸ਼ਰ ਦੀ ਓਟ ਹੈ ਸਾਡੇ ਤਾਈ ਤਾਂ
ਜੋ ਚਾਹ ਹੈ ਸੂਰਜ ਮਿਲੇ
ਭਾਈ ਉਹ ਪਦਾਰਥ ਸਾਰੇ ਪ੍ਰਾਪਤ ਹੋ ਜਾਂਦੇ ਮਿਲ ਜਾਂਦੇ ਹਨ
ਨਾਨਕ ਹਰ ਗੁਣ ਗਾਏ
ਹਰੀ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕਰੀਏ
ਗੋਬਿੰਦ ਜਸ ਗਾਈਏ ਹਰ ਨੀਤ
ਭਾਈ ਗੋਬਿੰਦ ਦੀ ਪ੍ਰਥੀ ਦੀ ਰੱਖਿਆ ਕਰਨ ਵਾਲਾ ਪਰਮੇਸ਼ਰ ਹੈ ਉਹਦਾ ਜਸ ਕੀਰਤ ਹਰੀ ਦਾ ਨਿਕਾ ਪ੍ਰਤੀ ਗਾਉਣਾ ਕਰੀਏ
ਮਿਲ ਭਰੀ ਹੈ ਸਾਧ ਸੰਗ ਮੇਰੇ
ਸੱਜਣ ਜਦੋਂ ਸਾਧ ਸੰਗ ਦੇ ਮਿਲ ਕਰਕੇ ਉਸ ਪਰਮੇਸ਼ਰ ਦਾ ਭਜਨ ਕਰੀਏ
ਰਾਮ ਸਲੋਕ ਕਰੋ ਬੰਧਨ ਅਨੁਕਵਾ
ਕਹਿ ਕੇ ਮਹਾਰਾਜ ਨੇ ਸੌਦੀ ਦੇ ਆਦਿ ਵਿੱਚ ਸਮਾਧੀ ਦੇ ਹੁਣ ਅੱਗੇ ਆਰੰਭ ਕਰਦੇ ਦੂਜੀ ਸਲੋਕ ਕਹਿੰਦੇ
ਕਰੋ ਬੰਧਨਾ ਅਣਕ ਵਾਰ ਕਰੋ ਬੰਧਨਾ ਨਮਸਕਾਰ ਕਰੋ ਮਾਰਨ ਅਨੇਕਾਂ ਵਾਰੀ ਸਿਰ ਝੁਕਾ ਝੁਕਾ ਕੇ ਹਰਨ ਪਰੋ ਹਰ
ਅਕਾਲ ਪੁਰਖ ਦੀ ਸ਼ਰਨ ਪਵੋ
ਭਰਮ ਕੱਟੀਏ ਨਾਨਕ ਸਾਧ ਸੰਗ
ਸਾਧ ਸੰਗਤ ਮਿਲ ਕਰਕੇ ਭਰਮ ਕੱਟਿਆ ਜਾਏਗਾ ਤੁਹਾਡਾ
ਰੁਪਿਆ ਭਾਵ ਮਿਟਾਓ
ਸੰਗਤ ਨੂੰ ਪਰਮੇਸ਼ਵਰ ਦਾ ਗੁਰੂ ਦਾ ਰੂਪ ਜਾਣੋ ਦੁਆਬ ਭਾਵ ਵੀ ਮਿਟਾ ਦਿਓ ਤੇ ਧਰਮ ਦੀ ਸਾਧ ਸੰਗਤ ਮਿਲ ਕੇ ਕੱਟੀ ਜਾ ਹੈ
ਭਰਮ
ਕੱਟੀਏ ਨਾਨਕ ਸਾਧ ਸੰਗ ਕਥਾ ਬ੍ਰਹਮ ਗਿਆਨ ਹੋਗਾ ਇਸ ਕਿਰਿਆ ਦੇ ਵਿੱਚ
ਪੌੜੀ ਦੁਤੀਆ ਦੁਰਮਤ ਦੂਰ ਕਰ
ਦੁਰਮਤ ਨਾ ਤੁਹਾਡੇ ਅੰਦਰ ਇਹ ਜੀਵ ਖੋਟੀ ਮਤ ਪਰਾਏ ਘਰਾਂ ਨੂੰ ਚੱਕਣਾ ਸ਼ਰਾਬ ਪੀਣੀ ਭੈੜੇ ਕੰਮ ਕਰਨੇ ਚੋਰੀ ਜਾਰੀ ਕਰਨੀ ਖੋਟੀ ਮਤ ਹੈ ਦੁਰਮਤ ਮਰ ਜਾਓ ਪੀਣ ਕੇ ਦਿਖਲੀ ਪਦ ਕੰਮ ਦੀ ਦੁਰਮਤੀ ਜਿਹੜੇ ਸ਼ਰਾਬਾਂ ਪੀਂਦੇ ਉਹਨਾਂ ਦੀ ਦਿਸੋ ਦੇਸਵਾ ਦੇ ਪਤੀਆਂ ਵਰਗੀ ਮਤ ਹੈ ਕੰਜਰਾਂ ਵਰਗਾ ਜੀ ਬੜੀ ਹੋਈ ਉਹਨਾਂ ਦੀ ਬੁੱਧ ਹੈ ਇਸ ਕਰਕੇ ਹਜ਼ੂਰ ਕਹਿੰਦੇ ਹੈ ਖੋਟੀ ਮਤ ਨੂੰ ਦੇਵ ਦੁਆਰਾ ਕਹਿੰਦੇ ਦੂਰ ਕਰਦੇ
ਗੁਰ ਸੇਵਾ ਕਰਨੀ
ਸਤਿਗੁਰਾਂ ਦੀ ਤਹਿਰ ਕਰਿਆ ਕਰ ਹੇ ਭਾਈ ਲੁਕਾ ਭਗਤੀ
ਰਾਮ ਰਤਨ ਮਨ ਤਨ ਬਸੈ
ਤਨ ਵਿੱਚ ਰਾਮ ਰੂਪੀ ਰਤਨਾ ਬੋਧ ਕਰ ਗੁਰੂ ਸਾਹਿਬ ਦੇ ਖਜ਼ਾਨੇ ਚ ਹਿਰਦੇ ਚ ਉਹ ਕੱਢ ਕੇ ਗੁਰ ਕਾ ਰਤਨ ਕੱਢ ਕੇ ਪ੍ਰਕਾਸ਼ ਕਰ ਦੇਣਗੇ ਤੇਰੇ ਹਿਰਦੇ ਚ ਤੇਰੇ ਮਨ ਤਨ ਦੇ ਅੰਦਰ ਵਸ ਜਾਏਗਾ
ਕਾਮ ਕ੍ਰੋਧ ਲੋਭ
ਮੇਰਾ ਕਾਮ ਦੇ ਫੁਰਨੇ ਵਿਕਾਰਾਂ ਦੇ ਫੁਰਨੇ ਛੱਡ ਦੇ ਕ੍ਰੋਧ ਕਰਨਾ ਛੱਡ ਦੇ ਲੋਭ ਛੱਡ ਦੇ ਇਹਨਾਂ ਨੇ ਸਾਡੇ ਇਹਨਾਂ ਨੂੰ ਮਿੱਤਰ ਬਣਾਈ ਬੈਠੇ
ਮਰਨ ਮਿਟਾ ਜੀਵਨ ਮਿਲਾ
ਮੌਤ ਜਿਹੜੀ ਤੇਰੇ ਸਿਰ ਤੇ ਖੜੀ ਹੈ ਨਿਰਤ ਸਿਰ ਉੱਪਰੇ ਇਹ ਮਰਨਾ ਪਿਆ ਮਿਟ ਜਾਏਗਾ ਤੈਨੂੰ ਚੇਤਨ ਜੀਵਨ ਮਿਲ ਜਾਏਗਾ ਜਿਹੜਾ ਕਦੇ ਨਾ ਮਰੇ
ਬਿਨਸਾ ਸਗਲ ਕਲੇ
ਕਲੇਸ਼ ਜੰਮਣ ਮਰਨ ਦੇ ਉਹ ਸਾਰੇ ਨਾਸ਼ ਹੋ ਜਾਣਗੇ
ਆਪ ਤਜੋ ਗੁਰੂ ਡਰਦੇ ਹੋ
ਆਪਾਂ ਭਾਈ ਛੱਡਦੇ ਹਿਰਦੇ ਦੇ ਅੰਦਰੋਂ ਹੰਕਾਰ ਜਿਹੜਾ ਹੋ ਰਿਹਾ ਹੈ ਗੋਬਿੰਦਪੁਰ ਮੇ ਇਹ ਵੀ ਮਿਲਦਾ ਨੀ ਮਹਾਰਾਜ ਕਹਿੰਦੇ ਗੋਬਿੰਦ ਦਾ ਭਜਨ ਕਰੋ ਫਿਰ ਮਿਲੇਗਾ
ਆਓ ਭਗਤ ਪਰਵੇ
ਪ੍ਰੇਮਾ ਭਗਤੀ ਤੁਸੀਂ ਪ੍ਰਵੇਸ਼ ਹੋ ਜਾਓਗੇ ਉਸ ਵੇਲੇ ਆਪਾਂ ਬਾਲ ਹੰਕਾਰ ਮਿਲ ਜਾਏਗਾ ਗੋਬਿੰਦ ਦਾ ਭਜਨ ਕਰੋ ਪ੍ਰੇਮਾ ਭਗਤੀ ਪ੍ਰਵੇਸ਼ ਹੋਵੋ
ਲਾਭ ਮਿਲਾ ਟੋਟਾ ਹੀਰਾ
ਕੇਵਲ ਮੋਹ ਰੂਪੀ ਲਾਭ ਮਿਲੇਗਾ ਟੋਟਾ ਜੰਮਣ ਮੰਦਰ ਦੇਣ ਵਾਲਾ ਵਿਕਾਰਾਂ ਦਾ ਸਭ ਨਾਸ ਹੋ ਜਾਏਗਾ
ਹਰ ਗਰ ਗਏ ਤਤਵੰਤ
ਹਰੀ ਜੀ ਵਿਰਾਜ ਤੁਸੀਂ ਜਿਤ ਵਾਲੇ ਹੋਵੋਗੇ ਵਿਰਾਜ ਪ੍ਰਵੇਕ ਕੇ
ਰਾਮ ਨਾਮ ਧਨ ਸੰਚਵੈ
ਦਾ ਨਾਮ ਧਨ ਸੰਚਵੈ ਇਕੱਤਰ ਕਰੋਗੇ ਸਵਾਸਥਾ ਜਪੋਗੇ
ਰਾਜ ਸਾਹ ਭਗਵੰਤ
ਮਾਰੋ ਭਾਈ ਸੱਚੇ ਸਾਹੂਕਾਰ ਬਣ ਜਾਓਗੇ ਭਗਵੰਤ ਭਾਗਾਂ ਵਾਲੇ ਬਣ ਜਾਓਗੇ ਭਗਵੰਤ ਪਰਮੇਸ਼ਵਰ ਦੇ ਸਰੂਪ ਹੀ ਬਣ ਜਾਣਗੇ
ਊਸਤ ਬੈਸਤ ਹਰ ਭਜਨ
ਲੱਗੇ ਮਾਰ ਭਜਨ ਕਰਿਆ ਕਰੋ ਬੈਠਣ ਲੱਗੇ ਵੀ ਮਾਰ ਸੁਗਨ ਕਰਿਆ ਕਰੋ ਉਸਦੇ ਦੁਨੀਆਂ ਤੋਂ ਪ੍ਰਾਣ ਹੋਣਦੇ ਹੋਏ ਬੈਠਦੇ ਸਮਾਧੀ ਵਿੱਚ ਹਰੀ ਦਾ ਭਜਨ ਹੀ ਕਰੋ ਹੋਰ ਸੰਗਲ ਛੱਡ ਕੇ
ਸਾਧੂ ਸੰਗ ਪਰੀ
ਜਿਹਨਾਂ ਦਾ ਮਨ ਪਰਮੇਸ਼ਰ ਤੋਂ ਭਜਨ ਲਿਆ ਉਹਨਾਂ ਨੂੰ ਉਹ ਸਾਧੂ ਹੈ ਉਹਨਾਂ ਦੀ ਸੰਗਤ ਪ੍ਰੀਤੀ ਕਰਿਆ ਕਰੋ ਸੰਗ ਤੋਂ ਸੋਭਾ ਮਿਲ ਜਾਏਗਾ
ਨਾਨਕ ਦੁਰਮਤ ਛੁੱਟ
ਗਈ ਖੋਟੀ ਮਤ ਜਿਹਨਾਂ ਦੀ ਛੁੱਟ ਗਈ ਹੈ
ਪਾਰ ਬ੍ਰਹਮ ਬਸੇ ਕੀ
ਉਹਨਾਂ ਦੇ ਰੂਪ ਵਿੱਚ ਭਾਈ ਪਾਰ ਨੂੰ ਪਰਮੇਸ਼ਰ ਬਸ ਗਿਆ ਹੈ
ਸਲੋਕ ਸਲੋਕ ਤਿੰਨ ਵਿਆਪਾ ਹੈ ਜਗਤ ਕਾ
ਜਗਤ ਕੋ ਤਿੰਨ ਗੁਣ ਸਾਧ ਸੰਗ ਜੀ ਸਾਰੇ ਜਗਤ ਨੂੰ ਵਿਆਪਦੇ ਹੈ ਜਾਂ ਸੁੱਖ ਵਿੱਚ ਲੋਕ ਵੇਖਣਾ ਪੀਣੀ ਇਹ ਵੀ ਵਾਸ਼ਨਾ ਤਿੰਨ ਪ੍ਰਕਾਰ ਦੀ ਵਿਆਪਦੀ ਹੈ
ਦੁਨੀਆ ਪਾਵੈ
ਸਾਰੇ ਸੰਸਾਰ ਨੂੰ ਲੱਗ ਰਹੇ ਆ ਕੋਈ ਰਜੋ ਗੁਣੀ ਹੈ ਕੋਈ ਸਤੋ ਗੁਣੀ ਹੈ ਕੋਈ ਤਮੋ ਗੁਣੀ ਹੈ ਦੁਨੀਆ ਰਸਤਾ ਜਿਹੜਾ ਸਾਖੀ ਹੈ ਨਾ ਤਿੰਨਾਂ ਜਾਗਰ ਸੁਪਨ ਸਿਖੋਵੇ ਦਾ ਉਸ ਨੂੰ ਕੋਈ ਕੋਈ ਪੁਰਖ ਪਾ ਸਕਦਾ ਹੈ
ਨਾਨਕ ਸੰਤ ਨਿਰਮਲ ਭਏ
ਸੰਤ ਭਗਤ ਹੈ ਉਹ ਤਿੰਨਾਂ ਗੁਣਾਂ ਦੀ ਮਹਿਲ ਤੋਂ ਤਿੰਨਾਂ ਵਾਸਨਾ ਦੀ ਮਹਿਲ ਨੂੰ ਉਜਲ ਹੋ ਗਏ ਹਨ
ਜਿਹਨ ਮਨ ਵਸਿਆ
ਸੋ ਪਰਮੇਸ਼ਰ ਆਪ ਬਸ ਗਿਆ ਹੈ
ਪੌੜੀ ਤ੍ਰਿਤੀਆ ਪ੍ਰਾਇ ਗੁਣ ਦਿਸ਼ਾ ਫਲ
ਦੁਆਰਾ ਹਜ਼ੂਰ ਫਰਮਾਉਂਦੇ ਹਨ ਇਹ ਤਿੰਨੇ ਜਿਹੜੇ ਗੁਣ ਹੈ ਇਹਨਾਂ ਦੀ ਦਿਸ਼ਾ ਦੇ ਫਲ ਹੈ ਸਤੋ ਗੁਣ ਵਾਲੇ ਆਦਮੀ ਦੀਆਂ ਸਿੱਧੀਆਂ ਰੀਸਾਂ ਰੱਖਦੇ ਆ ਰਜੋ ਗੁਣੀ ਪੁਰਖ ਜਿਹੜੇ ਉਹ ਪਦਾਰਥ ਇਕੱਠਾ ਕਰਨਾ ਚਾਹੁੰਦੇ ਹੈ ਤਮੋ ਗੁਣੀ ਲੋਕ ਹੋਰ ਮੰਤਰ ਸਿੱਧ ਕਰਕੇ ਕਿਸੇ ਨੂੰ ਵਸ ਕਰਨਾ ਚਾਹੁੰਦੇ ਭੂਤਾਂ ਪ੍ਰੇਤਾਂ ਨੂੰ ਕਿਉਂ ਦਿਸ਼ਾ ਦੇ ਫਲ ਮਿਲਦੇ ਹੈ ਤਿੰਨਾਂ ਗੁਣਾਂ ਚ ਲੱਗਣੇ ਕਰਕੇ ਤੀਜ ਦੁਆਰਾ ਕਹਿੰਦੇ ਹਨ
ਤਬ ਉੱਤਮ ਤਬ ਨੀ
ਕਦੇ ਉੱਤਮ ਬਣ ਜਾਂਦਾ ਸਤੋ ਗੁਣ ਕਰਕੇ ਦੇਵ ਦੇਹ ਨੂੰ ਪਾ ਲੈਂਦਾ ਕਦੇ ਨੀਚ ਬਣ ਜਾਂਦਾ ਤਮੋ ਗੁਣ ਕਰਕੇ ਕਿਸੇ ਦਾ ਘਾਤ ਕਰਕੇ ਨੀਂਦ ਜੂਨਾਂ ਨੂੰ ਪ੍ਰਾਪਤ ਹੁੰਦਾ ਹੈ
ਨਰਕ ਸਵਰਗ ਭ੍ਰਮਤਾ
ਕਣੋ ਜਾਂਦਾ ਹੈ ਪਾਪਾਂ ਦੇ ਫਲ ਕਰਕੇ ਕਦੇ ਸਵਰਗ ਜੂਨਾਂ ਦੇ ਫਲ ਕਰਕੇ ਉਹ ਭਰਮਦਾ ਰਹਿੰਦਾ ਹੈ ਬਹੁਤ
ਸਦਾ ਸੰਘਾਰਾ ਨੀ
ਉਹਨੂੰ ਸਾਰਿਆਂ ਥਾਂ ਹਰ ਵਕਤ ਨਾਸ਼ ਕਰਦੀ ਰਹਿੰਦੀ ਮਾਰਦੀ ਰਹਿੰਦੀ ਹੈ
ਹਰਖ ਸਵਰਗ ਸਹਸਾ ਸੰਸਾਰ
ਜੇ ਜਨਮ ਧਾਰਦਾ ਕਦੇ ਪਦਾਰਥ ਆਏ ਤਾਂ ਖੁਸ਼ ਹੋ ਜਾਂਦਾ ਹੈ
ਕਦੇ ਵਿਚਰੀ ਤੇ ਸੋਗ ਹੋ ਜਾਂਦਾ ਹੈ। ਸੰਸਾ ਪ੍ਰਮਾਣ ਪ੍ਰਮੇਹ ਦਾ ਤੁਹ ਕਰਦੇ ਆ ਵੀ ਸੰਸਾ ਬਣਿਆ ਜਾਂਦਾ ਸੰਸਾਰ ਚ, ਸੰਸਾ ਇਹ ਸੰਸਾਰ ਹੈ।
ਮੈਂ
ਜੋੜ ਸਕਦਾ ਹੈ, ਮੈਂ ਇਹਨਾਂ ਇਹ ਯਤਨ ਕਰ ਸਕਦਾ ਹੈ, ਹੋਮੇ ਕਰਦੇ ਕਰਦੇ ਵੀ ਇਹਦੀ ਉਮਰ ਗੁਜ਼ਰ ਜਾਂਦੀ ਹੈ।
ਜਿਨ ਕੀਏ ਕਿਸੇ ਹੈ ਨਾ ਜਾਣ,
ਆਪਾਂ ਨੂੰ ਪੈਦਾ ਕੀਤਾ ਸਰੀਰ ਦਿੱਤੇ ਹੈ, ਉਸ ਨੂੰ ਅਗਿਆਨੀ ਜੀਵ ਜਾਣਦੇ ਵੀ ਹਨ।
ਅਣਕ ਉਪਾਅ
ਫਲ ਵਾਲ ਕਰਨ ਦੇ ਯਤਨ ਕਰੀਦੇ ਰਹਿੰਦੇ ਹਨ ਸੰਸਾਰ ਵਿੱਚ।
ਆਦ ਵਿਆਦ ਉਪਾਦ ਰਸ
ਹੁੰਦੇ ਆਸਰੇ ਹੋਣ ਵਾਲੇ ਕਾਮ ਕ੍ਰੋਧ ਚਿੰਬੜੇ ਰਹਿੰਦੇ ਹੈ। ਵਿਆਦੀ ਸਰੀਰ ਦੇ ਕਰਕੇ ਬਾਏ ਤਿੱਤ ਕਸਰੂ ਵਿਗਾੜ ਆਦਿਕ ਇਹਨਾਂ ਖਿਰਤਾਂ ਦੇ ਤੱਤਾਂ ਦੀਆਂ ਦਿਗਨੇ ਕਰਕੇ ਰੋਗ ਚਿੰਬੜੇ ਰਹਿੰਦੇ ਹੈ। ਉਪਾਧੀ ਕਿਸੇ ਦੇ ਡਾਂਗ ਮਾਰਤੀ, ਕਿਸੇ ਤੋਂ ਸੋਚਾਂ ਖਾ ਲਿਆ, ਜਾਂ ਭੂਤ ਪ੍ਰੇਤ ਆਦਿਕਾਂ ਦੀਆਂ ਪੀੜਾਂ ਆਦਿਕ ਇਹਨਾਂ ਉਪਾਧੀਆਂ ਦੇ ਵਿੱਚ ਮੋਹ ਕਰੀ ਬੈਠਾ ਹੈ।
ਰਸ
ਰਸ
ਪ੍ਰੇਮ ਕਦ ਹੋਣਾ ਟੂਟੈ ਤਾਰ,
ਰਸਾਂ ਕਸਾਂ ਦੀ ਇੱਛਾ ਬਣੀ ਰਹਿੰਦੀ ਹੈ ਉਪਾਧੀਆਂ 'ਚ ਪਏ ਹੋਏ ਨੇ। ਕਦੇ ਸਭ ਸਪਰਸ਼ ਰੂਪ ਰਸਾਂ ਦੀ ਦਿਸ਼ਾ 'ਚ ਚਿੰਬੜਿਆ ਰਹਿੰਦਾ, ਕਦੇ ਵੀ ਆਦੀ ਜਾਦੀ ਉਪਾਧੀ ਰੂਪ ਤਾਪ ਇਹਦਾ ਮਿਸਦਾ ਨਹੀਂ ਹੈ, ਬਣਿਆ ਹੀ ਰਹਿੰਦਾ ਵੀ ਹੱਥ ਨਦੀ ਭੂਤ ਨਹੀਂ ਹੈ ਆਦਿਕ।
ਹਾਰ ਬ੍ਰਹਮ ਪੂਰਨ ਧਨੀ,
ਅਜੇ ਤਾਪ ਤਿੰਨ ਤਾਪ ਆਦੀ ਜਾਦੀ ਉਪਾਧੀ ਸਾਰੇ ਚੜੇ ਰਹਿੰਦੇ ਹੈ। ਤੰਤਾਂ ਨੂੰ ਚਾਰ ਹੋਰ ਚੜੇ ਰਹਿੰਦੇ ਹਨ। ਵਿਦਵਾਨ ਆਦਮੀਆਂ ਦੇ ਤਾਈ ਇੱਕ ਤਾਂ ਮੇਰਾ ਮਾਣ ਨਾ ਤੰਗ ਹੋਵੇ, ਇੱਕ ਮਾਣ ਦੀ ਇੱਛਾ ਹੋਣੀ ਅਤੇ ਇੱਕ ਵਿਦਿਆ ਨਾ ਭੁੱਲ ਜਾਵੇ, ਇੱਕ ਇਸ ਪ੍ਰਕਾਰ ਸਾਧ ਸੰਗਤ ਦੀ ਹਰ ਵਕਤ ਵਿਦਿਆਈ ਦੀ ਭੁੱਖ ਰਹਿਣੀ, ਇਹ ਚਾਰ ਹੋਰ ਸੱਤ ਤਾਪ ਜਿਹੜੇ ਰਹਿੰਦੇ ਹਨ ਗੇ, ਕੋਈ ਕਦੇ ਟੁੱਟਦੇ ਨਹੀਂ ਤਾਪ ਇਹਨਾਂ ਜੀਆਂ ਦੇ।
ਚਾਰ ਬ੍ਰਹਮ ਪੂਰਨ ਧਨੀ,
ਪਰਮ ਜੋ ਪੂਰਨ ਪਰਮੇਸ਼ਰ ਸਾਰੇ ਧਨਾਲ ਕਾ ਧਨੀ ਹੈ, ਸਾਰੇ ਪਦਾਰਥਾਂ ਦਾ ਧਨੀ ਹੈ।
ਮੈਂ ਬੂਝਿਆ ਪਰਤਾ,
ਪ੍ਰਤਾਪ ਨੂੰ ਜੀ ਬੁਝਦਾ ਨਹੀਂ ਸਮਝਦਾ ਨਹੀਂ ਹੈ।
ਉਹ ਪਰਮ ਬੂਝਤ
ਧਨੋ, ਸਰੀਰ ਦੇ ਮੋਹ ਕਰਦਾ ਰਹਿੰਦਾ ਹੈ, ਧਰਮ ਵਿੱਚ ਪਿਆ ਰਹਿੰਦਾ ਹੈ, ਹਰ ਵਾਰ ਡੁੱਬਿਆ ਰਹਿੰਦਾ ਘਣਾ ਬੋਕਾ।
ਮਹਾਂ ਨਰਕ ਮਹਿਵਾ,
ਗਰਭ ਦੇ ਵਿੱਚ ਵੱਸਦਾ ਹੈ, ਵੱਡੇ ਨਰਕ ਵਿੱਚ ਵਾਸਤਾ ਹੁੰਦਾ, ਕੁੰਡੀ ਨਰਕ ਆਦਿਕਾਂ ਵਿੱਚ।
ਹਰ ਕਿਰਪਾ ਪ੍ਰਭ ਰਾਖ ਲੈ,
ਕਿਰਪਾ ਦ੍ਰਿਸ਼ਟੀ ਕਰਕੇ ਆਸ ਰੱਖ ਲਓ।
ਨਾਨਕ ਤੇਰੀ ਆਸ,
ਆਪ ਜੀ ਦੀ ਆਸ ਹੈ, ਇਸ ਤਰ੍ਹਾਂ ਬੇਨਤੀਆਂ ਕਰੋ ਇਹ ਸੰਤ ਜਨੋ।
ਸਲੋਕ ਚਤੁਰ ਸਿਆਣ ਸੁਗੁਰ
ਸੁਣੋ, ਗੱਲਾਂ ਵਿੱਚ ਬੜੇ ਚਤੁਰ ਹੁੰਦੇ, ਵਿਦਿਆ ਕਰਕੇ ਬੜੀਆਂ ਚਰਾਏ ਦੀਆਂ ਗੱਲਾਂ ਕਰਨ ਜਾਣਦੇ ਹੈ। ਕਈ ਬੜੇ ਸਿਆਣੇ ਵਕੀਲ ਹੁੰਦੇ ਹਨ, ਡਾਕਟਰ ਹੁੰਦੇ ਹਨ, ਬੜੇ ਚਤੁਰ ਹੁੰਦੇ ਹਨ, ਹੋਰ ਵਿਹਾਰਾਂ ਵਿੱਚ ਸੁਗੜ ਹੁੰਦੇ ਹਨ, ਹਜ਼ੂਰ ਤਾਂ ਉਹ ਕਹਿੰਦੇ ਹਨ।
ਚਤੁਰ ਸਿਆਣਾ ਸੁਗੜ
ਸੁਣਾਂ ਕਰਕੇ ਸ਼ਾਸਤਰ ਗਿਆਨ ਦੇ ਕਸਮ ਕਰਨ ਚ, ਅਤੇ ਸਿਆਣਾ ਬੁੱਧੀ ਕਰਕੇ ਪਰਮਾਰਥ ਦੇ ਗਿਆਨ ਦੇ ਵਿੱਚ, ਸੁਗੜ ਚਤੁਰ ਸੇਹ ਸੁਭ ਗੁਣਾਂ ਦੀਆਂ ਘਾਟਾਂ ਕਰਨ ਵਾਲਾ ਉਹ ਹੀ ਹੈ।
ਮਿਲ ਤਜਿਆ ਅਭਿਮਾਨ,
ਇਹਦੇ ਚ ਹੰਕਾਰ ਛੱਡ ਦਿੱਤਾ ਹੈ, ਜਿਸਦੇ ਅੰਦਰ ਹੰਕਾਰ ਹੈ ਉਹ ਚਤੁਰ ਨੀ ਮੂਰਖੀ ਹੈ, ਅਤੇ ਸੁਗੜ ਬਣੀ ਉਹ ਕਮਲਾ ਹੀ ਹੈ, ਸਿਆਣਾ ਬਣੀ ਉਹ ਮੂੜ ਹੈ। ਇਸ ਕਰਕੇ ਜਿਹਨੂੰ ਦਿਲ 'ਚ ਹੰਕਾਰ ਛੱਡਦਾ ਹੈ ਨਾ ਆਪਣੇ ਗੁਣਾਂ ਦਾ, ਉਹੀ ਵਾਕਾਂ ਕਰਕੇ ਚਤੁਰ ਹੈ ਸ਼ਾਸਤਰਾਂ ਦੇ ਕਸਮ ਕਰਨ 'ਚ, ਉਹੀ ਸਿਆਣਾ ਹੈ ਪਰਮਾਰਥ ਸੇਵਕ, ਉਹੀ ਸੁਗੜ ਹੈ ਸੇਵਕ, ਸੁਗੜ ਘਾਟਾਂ ਘਾਟੇ ਚੰਗੇ ਗੁਣਾਂ ਦੀਆਂ। ਦਿਲ ਕਰਿਆ ਅਭਿਮਾਨ,
ਇਹਨੇ ਤੋਂ ਹੰਕਾਰ ਦਾ ਤਿਆਗ ਕਰ ਦਿੱਤਾ ਹੈ।
ਚਾਰ ਪਦਾਰਥ ਅਸਤ ਸਿੱਧ,
ਚਾਰੇ ਪਦਾਰਥ ਧਰਮ ਅਰਥ ਕਾਮ ਮੋਖ ਉਹਨੂੰ ਪ੍ਰਾਪਤ ਹੁੰਦੇ ਹੈ।
ਅੱਖੇ ਸਿੱਧੀਆਂ ਅਣਵਾਂ ਮਹਿਮਾ ਆਦਿਕ, ਅਣਵਾਂ ਅਣੂ ਵਰਗੇ ਬਰੀਕ ਹੋ ਜਾਣਾ, ਮਹਿਮਾ ਧਰਤੀ ਵਰਗੇ ਭਾਰੇ ਹੋ ਜਾਣਾ, ਇਤਿਹਾਸਕੇ ਮੁੱਖ ਸਿੱਧੀਆਂ ਪਹਿਲੀਆਂ ਜਿਹੜੀਆਂ ਗੌਣ ਸਿੱਧੀਆਂ ਮਗਲੀਆਂ ਸਾਰਾਂ ਚੋਂ ਅੱਠ ਸਿੱਧੀਆਂ ਮੁੱਖ ਬਣੀਆਂ, ਉਹ ਸਾਰੀਆਂ ਸਿੱਧੀਆਂ ਨੂੰ ਪ੍ਰਾਪਤ ਹੋ ਗਈਆਂ ਹਨ।
ਭਜ ਨਾਨਕ ਹਰ ਨਾਮ,
ਹਰੀ ਦਾ ਨਾਮ ਭਜਨ ਕਰਦੇ ਚਾਹੁੰਦਾ ਤੂੰ ਇਹਨਾਂ ਨੂੰ ਫੇਰ ਪੜੋਗੀ।
ਚਾਰ ਪਦਾਰਥ ਅਸ ਸਿੱਧ,
ਚਾਰੇ ਪਦਾਰਥ ਧਰਮ ਅਰਥ ਕਾਮ ਮੋਹ ਪ੍ਰਾਪਤ ਹੋ ਗਏ ਇਹਨਾਂ ਨੂੰ, ਅੱਠ ਸਿੱਧੀਆਂ ਵਿਰਾਗ ਵੇ ਖਰ ਸੰਤੀ ਮੋਹ ਖਿੱਚਿਆ, ਸਰਵਣ ਮੰਨਣ ਜਾਸੂ ਕੱਟ ਹੁੰਦਾ ਸੋਧਣਾ, ਇਹ ਅੱਖੇ ਸਾਧਨਾ ਦੀ ਸਿੱਧੀ ਹੋ ਗਈ ਹੈ। ਜਾਂ ਚਾਰ ਪ੍ਰਕਾਰ ਦੀਆਂ ਇਹ ਜੀਵਨ ਮੁਕਤੀ, ਵਿਦੇਹ ਮੁਕਤੀ, ਕੈਵਲ ਮੁਕਤੀ, ਇਸ ਪ੍ਰਕਾਰ ਉਹਨਾਂ ਦੇ ਤਾਏ ਅਤੇ ਨਿਰਾਵਰਨ ਆਪਣੇ ਸਰੂਪ ਦੀ ਸਿਖਿਆਤਾ, ਇਹ ਅੱਠ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਪਾਰੀ ਦੇ ਨਾਮ ਦੌੜੀ
ਕਹਿੰਦੇ ਚਾਹੋ ਵੇਦਾਂ ਨੂੰ ਸੁਣ ਕਰਕੇ
ਤਪ ਜੀ ਚਾਰ ਸੋਧ ਕੇ ਖੋਲ ਕੇ ਵੇਖਿਆ, ਤਪ ਸਰੂਪ ਦਾ ਵਿਚਾਰ ਨਿਰਣਾ ਇਹ ਦੱਸਦੇ
ਤੁਹਾਨੂੰ,
ਸਾਰੇ ਸਾਰੀਆਂ ਰੱਖਿਆ ਚਾਹੁੰਦੇ ਹੋ, ਸਾਰੀਆਂ ਮੁਕਤੀਆਂ ਚਾਹੁੰਦੇ ਹੋ, ਜੇਕਰ ਕਲਿਆਣ ਦਾ ਖਜ਼ਾਨਾ ਕੇਵਲ ਮੋਖ ਚਾਹੁੰਦੇ ਹੋ, ਨਿਧੀਆਂ ਚਾਹੁੰਦੇ ਹੋ,
ਰਾਮ ਨਾਮ ਜਪ ਸਾਰ,
ਖਜ਼ਾਨਾ ਪਰਮੇਸ਼ਰ ਦਾ ਨਾਮ, ਇਹਨੂੰ ਸਾਰ ਸੇਖ ਜਾਣ ਕੇ ਜਪਣਾ ਕਰੋ,
ਇਹਦੇ ਕਰਕੇ ਸਭ ਕੁਛ ਪ੍ਰਾਪਤ ਹੋ
ਜਾਏਗਾ।
ਜਨਮਾਂ ਜਨਮਾਂ ਦੇ ਕਲੇਸ਼ ਹੈ, ਅਵਿਦਿਆ, ਸੰਕਾ, ਰਾਗ, ਦੁਆਸ, ਅਭੀ ਮੇਰੇ ਜਾਣ ਕੇ ਸਾਰੇ ਕਲੇਸ਼ ਚੁੱਕ ਜਾਣਗੇ।
ਨੀਤ ਹਟਾ ਜਮ ਕੇ ਛੁਟਾ,
ਨੀਤ ਮੌਤ ਵੀ ਜਮਾਂ ਤੋਂ ਹੀ ਛੁਟਕਾਰਾ ਪਾ ਲੈਣਗੇ।
ਹਰ ਕੀਰਤਨ
ਪੜ੍ਹਾਂਗੇ ਦੇ ਕੀਰਤਨ ਚਿੱਤ ਨੂੰ ਪ੍ਰੇਸ਼ ਕਰੋ, ਮਿਲਾਉਣਾ ਕਰੋ।
ਲਾਓ ਦਿਨ ਸਾ ਅੰਮ੍ਰਿਤ ਰਸਾ,
ਭੈ ਵੀ ਨਾਸ ਜਾਏਗਾ, ਅੰਮ੍ਰਿਤ ਨਾਮ ਚਿੱਤ ਰਸ ਜਾਏਗਾ।
ਰੰਗ ਰਤੇ ਨਿਰੰਕਾਰ,
ਰੰਗੇ ਚ ਰੰਗੇ ਜਾਓਗੇ, ਲਾਹ ਪ੍ਰਾਪਤ ਹੋਣਗੇ ਤੁਹਾਡੇ ਤਾਈ ਸਾਰੇ।
ਦੁੱਖ ਦਾਰਿਦਰ, ਦੁੱਖ ਦਾਰਦ ਅਪਵਿੱਤਰਤਾ
ਹੈ, ਜੰਮਣ ਮਰਨ ਦਾ ਦਾਰਦ ਹੈ, ਵਿਦਿਆ ਦਾ ਦਰਿਦਰ ਹੋ, ਦਰਿਦਰੀ ਬਣੇ ਰਹਿਣਾ, ਸਾਧਨ ਨਾ ਕਰਨਾ, ਸਿਮਰਨ ਨਾ ਕਰਨਾ, ਅਤੇ ਅਪਵਿੱਤਰਤਾ ਜਿਹੜੀ ਦਿਸ਼ਾ ਦੀ ਹੈ।
ਨਸ ਹੈ ਨਾਮ ਆਧਾਰ,
ਮਹਾਰਾਜ ਨਾਮ ਦਾ ਆਸਰਾ ਜੋ ਲੈਣਗੇ, ਇਹ ਸਭ ਕੁਝ ਨਾਸ ਹੋ ਜਾਏਗਾ। ਸੰਕਟ
ਸੁਰ ਨਾਲ ਮੁਨ ਜਨ ਖੂਜ ਤੇ,
ਨਾਮ ਨੂੰ ਸੁਰ ਦੇ ਦੇਵੀ ਗੁਣਾਂ ਵਾਲੇ ਦੇਵਤੇ ਹੈ। ਨਰ ਜਿਹੜੇ ਮਰਦ ਬਣ ਕੇ ਜੰਗਲ ਚ ਸਾਹਮਣੇ ਮੱਥੇ ਮਰ ਕੇ ਦੇਵ ਪਦਵੀ ਨੂੰ ਪ੍ਰਾਪਤ ਹੋਏ ਹੈ, ਮੁਨੀ ਮੰਨਣਸ਼ੀਲ ਜਿਹੜੇ ਹਨ ਤੇ ਜਨ ਭਗਤ ਜਨ ਜਿਸ ਨੂੰ ਖੋਜ ਰਹੇ ਹਨ।
ਸਾਗਰ ਗੋਪਾਲ,
ਹਿੰਦੂ ਪ੍ਰਸਿੱਧ ਦਾ ਕਾਲ ਕਾਪ ਹੈ ਪਰਮੇਸ਼ਰ।
ਮਨ ਨਿਰਮਲ ਮੁਖ ਉਜਲਾ,
ਨਿਰਮਲ ਹੋ ਗਏ ਉਦੋਂ ਉਜਲਾ ਮੁਖ ਲੋਕ ਲੋਕ ਵਿੱਚ ਹੁੰਦਾ ਹੈ।
ਸ੍ਰੀ ਨਾਨਕ ਸਾਗਰ ਵਾਲ,
ਸਭ ਸੰਗ ਦੀ ਧੂੜ ਬਣਨੇ ਕਰਕੇ ਹੁੰਦਾ ਹੈ। ਜੋ ਸਭ ਸੰਗ ਦੀ ਰਵਾਨ ਸਰਵਾ ਕਰਦਾ, ਧੂੜੀ ਪ੍ਰਾਪਤ ਕਰਦਾ, ਉਹਨੂੰ ਇਹ ਦਾਤ ਪ੍ਰਾਪਤ ਹੋ ਜਾਂਦੀ ਹੈ।
ਸਲੂਕ ਪੰਚ ਵਿਕਾਰ ਮਨ ਮਹਿ ਬਸੇ,
ਪੰਜ ਵਿਕਾਰ ਮਨ ਚ ਵਸਦੇ ਹੈ, ਕਾਂਕਰੋ ਲੋ ਮੋਹੰਕਾਰ,
ਰਾਤੀ ਮਾਇਆ ਸੰਗ,
ਸੰਗਤ ਕਰਕੇ ਜੀਵ ਮਾਇਆ ਦੇ ਸਾਸਰ ਚ ਰਹਿੰਦੇ ਹੈ, ਹਰ ਵਕਤ ਫਸੇ ਰਹਿੰਦੇ ਹਨ।
ਸਾਧ ਸੰਗ ਹੋਏ ਨਿਰਮਲਾ,
ਸਾਧ ਸੰਗਤ ਮਿਲ ਕਰਕੇ ਇਹਨਾਂ ਵਿਕਾਰਾਂ ਤੋਂ ਨਿਰਮਲ ਹੋ ਜਾਂਦਾ ਹੈ, ਵਿਕਾਰਾਂ ਦੀ ਮੈਂ ਵੀ ਰਹਿੰਦੀ ਹੈ।
ਨਾਨਕ ਪ੍ਰਗਟਾ ਰੰਗ,
ਮਾਇਆ ਦੇ ਸਾਥ ਤੋਂ ਵੀ ਛੁਟਦੀ ਹੈ, ਵਾਹਿਗੁਰੂ ਦੇ ਪ੍ਰੇਮ ਕਰਕੇ ਮਾਰਾ ਕਹਿੰਦੇ। ਪ੍ਰਭੂ ਦੇ ਰੰਗ ਚੜ੍ਹਨੇ ਕਰਕੇ ਸੰਗਤ ਕਰਕੇ ਤਾਂ ਵਿਕਾਰਾਂ ਵੱਲੋਂ ਮਨ ਨਿਰਮਲ ਹੋ ਜਾਂਦਾ, ਤੇ ਪ੍ਰਭੂ ਦੇ ਰੰਗ ਕਰਕੇ ਮਾਇਆ ਵੀ ਸਾਥ ਹੀ ਛੁੱਟ ਜਾਂਦਾ ਹੈ।
ਪੌੜੀ ਪੰਚ ਪੰਚ ਪ੍ਰਧਾਨ
ਕਹਿੰਦੇ, ਉਹ ਪੰਚ ਹਨ ਮੁਖੀ, ਉਹ ਪੰਜ ਚੇਤਨ ਦਾ ਰੂਪ ਹੈ, ਉਹਨਾਂ ਦੇ ਪੰਜੇ ਸਰਸਰ ਤੋਂ ਗਿਆ ਧਰਮਾਂ ਦੇ ਗੁਣਾਂ ਸਮੇਤ ਉਹ ਪ੍ਰਧਾਨ ਹਨ।
ਜੇ ਜਾਣੋ ਪਰਪੰਚ,
ਜਗਤ ਨੂੰ ਪ੍ਰਪੰਚ ਸਵਰੂਪ ਸਮਝ ਲਿਆ ਹੈ, ਪ੍ਰਪੰਚ ਪੰਜਾਂ ਕਰਕੇ ਬਣਿਆ ਅਸੀਂ ਭਾਰਤੀ ਪ੍ਰੇਤਾ ਨਾਮ ਰੂਪ ਪ੍ਰਪੰਚ, ਇਹਨਾਂ ਪੰਜਾਂ ਕਰਕੇ ਜਿਹਨਾਂ ਅਸੀਂ ਭਾਰਤੀ ਪ੍ਰੇਤਾ ਰੂਪ ਨੂੰ ਸਮਝ ਲਿਆ, ਨਾਮ ਰੂਪ ਨੂੰ ਵਿਖਿਆ ਜਾ ਰਿਹਾ ਹੈ।
ਕੁਸਮ ਵਾਸ ਬਹੁ ਰੰਗ
ਧਣੋ, ਜਿਹੜਾ ਜਗਤ ਹੈ ਇੱਕ ਐਸੀ ਚੀਜ਼ ਹੈ, ਕਹਿੰਦੇ ਕੁਸਮ ਜਿਵੇਂ ਕੇਸੂ ਦੇ ਫੁੱਲ ਦੇ ਸੁਗੰਧੀ ਤੋਂ ਬਗੈਰ ਹੁੰਦੇ ਹਨ, ਅਤੇ ਜਿਸ ਪ੍ਰਕਾਰ ਕੁਸੁੰਬੇ ਦਾ ਫੁੱਲ ਹੁੰਦਾ ਹੈ ਰੰਗ ਕੱਜਾ ਹੁੰਦਾ ਹੈ, ਤੇ ਜਿਸ ਪ੍ਰਕਾਰ ਫੁੱਲ ਦੀ ਵਾਸ਼ਨਾ ਸਦਾ ਨੇੜੇ ਦੀ ਵਾਸ਼ਨਾ ਝੱਟ ਹੀ ਹਟ ਜਾਂਦੀ ਹੈ, ਜੋ ਤੋੜੀਏ ਜਾਣੇ ਨੂੰ ਥੋੜਾ ਚਿਰ ਵਾਸ਼ਨਾ ਹੁੰਦੀ ਹੈ, ਮਗਰੋਂ ਫੁੱਲ ਵਾਸ਼ਨਾ ਤੋਂ ਰਹਿਤ ਹੋ ਜਾਂਦੇ। ਇਸੇ ਪ੍ਰਕਾਰ ਦੀਆਂ ਫੁੱਲਾਂ ਦੀ ਵਾਸ਼ਨਾ ਜਿਵੇਂ ਕੁਸੁੰਬੇ ਦਾ ਰੰਗ ਤੇ ਬਹੁਤ ਰੰਗ ਕਰੋ ਬਹੁਤ ਆਨੰਦ ਇਹ ਜੇ ਮਾਇਆ ਦੇ ਹਨ, ਕੁਸੁਮ ਕੁਸੁੰਬੇ ਦੇ ਰੰਗ ਵੀ ਨਹੀਂ ਆਏ ਤੇ ਫੁੱਲ ਦੇ ਟੁੱਟੇ ਦੀ ਵਾਸ਼ਨਾ ਦੀ ਨਹੀਂ ਆਈ, ਬਾਹਰੇ ਆਨੰਦ ਜਿਹੜੇ ਘਣੇ ਮੰਨੇ ਹੈ ਇਸ ਪ੍ਰਕਾਰ ਦੇ ਹਨ। ਕੁਸੁਮ ਵਾਸ ਬਹੁ ਰੰਗ ਕਰੋ, ਬਾਹਲਾ ਰੰਗ ਜਿਵੇਂ ਕੁਸੁੰਬੇ ਦਾ ਗਾੜਾ ਪ੍ਰਤੀਕ ਹੁੰਦਾ, ਪਾਣੀ ਲਾਏ ਤੋਂ ਝੱਟ ਲੈ ਜਾਂਦਾ, ਤੇ ਫੁੱਲ ਦੀ ਵਾਸ਼ਨਾ ਜਿਵੇਂ ਥੋੜਾ ਚਿਰ ਮਗਰੋਂ ਸਰੀਰ ਦੇ ਉੱਤੋਂ ਜਿਹੜੀ ਬਦਬੂ ਹੈ ਫੈਲ ਕੇ ਫੁੱਲਾਂ ਦੀ ਵਾਸ਼ਨਾ ਉਹ ਹਟ ਜਾਂਦੀ ਹੈ। ਇਸੇ ਪ੍ਰਕਾਰ ਫੁੱਲਾਂ ਦੀ ਨਹੀਂ ਆਈ ਜਿਹੜੀ ਤੇਰੀ ਜਵਾਨੀ ਹੈ, ਇਹਦੇ ਵਿੱਚੋਂ ਤੇਰੀ ਜਿਹੜੇ ਬਲ ਆਦਕਾਂ ਦੀ ਮਹਿਕ ਆਉਂਦੀ ਹੈ, ਤੇ ਕੁਸੁੰਬੇ ਦੇ ਰੰਗ ਦੀ ਨਹੀਂ ਜਿਹੜਾ ਖੜਾਵਟ ਹੈ, ਪੰਖ ਦੀਆਂ ਤੇਰੀਆਂ ਬੇਟੀਆਂ ਦੀਆਂ ਖੜੀਆਂ ਖਿੜੀਆਂ ਹੋਈਆਂ, ਇਹ ਝਾਤੀ ਵਿਸ਼ੇ ਰੰਗ ਜਿਹੜਾ ਰੋਗ ਰੂਪ ਪਾਣੀ ਦੇ ਪੈਦੇ ਕਰਕੇ ਨਾਸ਼ ਹੋ ਜਾਏਗਾ, ਇਹ ਰੰਗ ਨਹੀਂ ਰਹਿਣਾ, ਸਦਾ ਜਵਾਨੀ ਦਾ ਬਨੁੱਤਾ ਜਿਹੜਾ ਆ ਗਿਆ,
ਸਭ ਮਿੱਥਿਆ ਬਲ ਬੰਚ,
ਸਾਰੇ ਜਿਹੜਾ ਬਲ ਕਿਸੇ ਨੂੰ ਬਲ ਰੇਤ ਪਾ ਕੇ ਬੰਚ ਠੱਗੀ ਕਰ ਦੇਣਾ, ਜਾਂ ਜ਼ੋਰ ਨਾਲ ਖੋ ਲੈਣਾ, ਜਾਂ ਕਿਸੇ ਨੇ ਠੱਗੀ ਮਾਰ ਲੈਣਾ, ਇਹ ਸਭ ਇਸ ਪ੍ਰਕਾਰ ਦੇ ਮਿੱਥਿਆ ਹੋਏ ਪ੍ਰਤੀਤ ਹੋ ਰਹੇ ਤੈਨੂੰ, ਕਿ ਤਿਆਗਣੇ ਜੋ ਗਏ ਛੱਡ ਜਾਣੇ ਅੰਤ ਨੂੰ, ਤੈਂ
ਨਹਿ ਜਾਤਾ ਨਹਿ ਬੂਝੀਆ,
ਤੂੰ ਨਹੀਂ ਜਾਣਦਾ ਕਿ ਮੇਰੇ ਜਿਹੜੇ ਮਾਤਾ ਪਿਤਾ ਫਿਰਦਾ ਕਿੱਥੇ ਪੈਂਦੇ, ਮਾਪਿਆਂ ਜਿੰਨੀ ਤੂੰ ਜਾਣੇ ਹੋਵੇ ਇਹ ਪਾਸੋਂ ਲੱਗ ਗਏ, ਤੂੰ ਅਜੇ ਨਾ ਜੀਵੇ ਹੋਏ, ਤੂੰ ਜਾਣਦਾ ਨਹੀਂ ਹੈ ਕਿ ਮੇਰੇ ਮਾਪੇ ਹੀ ਰਹੇ, ਕਿ ਮੈਂ ਬੂਝੀਏ ਤੈਨੂੰ ਨਹੀਂ ਸਮਝ ਆਉਂਦੀ ਕਿ ਮੇਰੇ ਸਕੇ ਭਰਾ ਜਿਹੜੇ ਸਨ, ਸਮਬੈਸ ਵਾਰੇ ਦੁਆਰੇ ਸਿਮਰਤੀ ਸੁਧਾਰੇ, ਜਿਹੜੇ ਬਰਾਬਰ ਦੀ ਉਮਰ ਵਾਲੇ ਸਨ, ਸਾਜਨ ਮੇਰੇ ਰੰਗਲੇ ਜਾ ਸਕੇ ਜੀ ਆਣ, ਸੰਭੀ ਬਣੀਆਂ ਦੁਮਣੀ ਰੋਗਾਂ ਝੀਲੀ ਬਾਣ, ਉਹਨਾਂ ਨੇ ਵੀ ਚਲੇ ਜਾਣਾ ਹੈ,
ਤੈਨੂੰ ਬੂਝ ਨਹੀਂ ਹੈ
ਲਹਿਕਾਸ ਕਰ
ਵਿਚਾਰ ਮੇਰੀ ਜਵਾਨੀ ਚਲੀ ਗਈ, ਘਰ ਦੀ ਜਵਾਨੀ ਆ ਗਈ, ਬਾਲਕਣਾ ਚਲਿਆ ਗਿਆ, ਇਹਨੇ ਬਰੇਪਾ ਚਲਿਆ ਜਾਣਾ, ਇਹਨੂੰ ਨਾਸ ਹੋ ਜਾਣਾ, ਇਹ ਤੂੰ ਵਿਚਾਰ ਨਹੀਂ ਕਰਦਾ ਹੈ, ਇਹਦਾ ਗਿਆਨ ਅਸਪੁਰਖ ਹੈ, ਮੈਂ ਜਾਪਿਆ ਮੈਂ ਬੂਝੀਏ, ਨਹੀਂ ਤੂੰ ਜਾਣਦਾ ਉਸ ਪਰਮੇਸ਼ਰ ਨੇ ਜਾਪ ਕਰਨੀ, ਨਹੀਂ ਬੂਝੀਆ ਗੁਰਾਂ ਤੋਂ ਕੁਛ ਜਾ ਤੂੰ, ਮੈਂ ਕੁਛ ਕਰਨ ਵਿਚਾਰ ਨਾ ਸ਼ਾਸਤਰਾਂ ਦਾ ਕਿ ਵਿਚਾਰ ਕਰਦਾ ਉਸ ਪਰਮੇਸ਼ਰ ਦੀ, ਇਸ ਵਿਚਾਰ ਚ ਤੂੰ ਹੀਰਾ ਹੀ ਕਰਿਆ ਫਿਰਨਾ ਹੈ, ਨਹੀਂ ਜਾਪਿਆ, ਨਹੀਂ ਤੈਨੂੰ ਜਾਣਦਾ ਤੂੰ, ਜਿਸ ਪ੍ਰਕਾਰ ਜਾਗਰਤ ਅਵਸਥਾ ਜਿਹੜੀ ਹੈ ਸੁਪਨ ਅਵਸਥਾ ਵਿੱਚ ਨਹੀਂ ਹੁੰਦੀ, ਅਤੇ ਮੈਂ ਬੂਝੀਏ ਜਿਵੇਂ ਸੁਪਨਾ ਜਾਗਿਆ ਹੋਇਆ ਨਹੀਂ ਰਹਿੰਦਾ, ਅਤੇ ਮੈਂ ਕਿਸ ਕਰਕੇ ਵਿਚਾਰ ਜਿਵੇਂ ਗਾੜੀ ਨਹੀਂ ਸੀ, ਤੈਨੂੰ ਦੇਹ ਦਾ ਚੇਤਾ ਵੀ ਨਹੀਂ ਰਹਿੰਦਾ, ਉਸ ਮਰਿਆ ਮਰਦਾ ਉਹਨਾਂ ਚਾਹੇ ਕੁਛ ਚੱਕਰ ਦੇ, ਕਿਉਂ ਇਹ ਜਾਗਰਤ ਅਵਸਥਾ ਸੁਪਨ ਅਵਸਥਾ ਅਵਸਥਾ ਬਣੀ ਜਾਣ ਵਾਲੀਆਂ, ਕਿਵੇਂ ਤੇ ਸਰੀਰ ਨਾਸ਼ ਗੰਤ ਹੈ, ਇਹ ਤੂੰ ਵਿਚਾਰ ਨਹੀਂ ਕਰਦਾ, ਨਹੀਂ ਜਾਗਦਾ, ਨਹੀਂ ਤੂੰ ਜਾਪ ਕਰਦਾ ਮਹਾਰਾਜ ਦੇ ਨਾਮ ਦਾ, ਨਹੀਂ ਤੂੰ ਬੂਝਿਆ ਗੁਰਾਂ ਤੋਂ ਪੁੱਛਦਾ, ਨਹੀਂ ਤੂੰ ਸ਼ਾਸਤਰ ਅਨੁਸਾਰ ਕੁਛ ਵਿਚਾਰ ਕਰਦਾ, ਨਹੀਂ ਜਾਪਦਾ, ਨਹੀਂ ਜਪਦਾ, ਹਰਮਨ ਨਹੀਂ ਕਰਦਾ ਜਾਣ ਕੇ, ਨਹੀਂ ਬੂਝਿਆ ਨਹੀਂ ਮੰਨਣ ਕਰਦਾ, ਨਹੀਂ ਕੁਛ ਕਰਦਾ ਵਿਚਾਰ ਕਿਉਂ ਰਿਆਸਤ ਦੀ, ਇਸੇ ਪ੍ਰਕਾਰ ਨਾ ਜਾਪਦਾ, ਨਹੀਂ ਤੈਨੂੰ ਜਾਣ ਆਉਂਦੀ ਕੁਛ ਸਰੀਰ ਕਰਕੇ, ਨਹੀਂ ਬੂਝਦਾ ਤੂੰ ਮਨ ਕਰਕੇ, ਨਹੀਂ ਕੁਛ ਵਿਚਾਰ ਕਰਦਾ ਬਾਣੀ ਕਰਕੇ, ਨਹੀਂ ਜਾਪਦਾ ਨਾ ਬੂਝੀਏ, ਨਾ ਤੈਨੂੰ ਤਤ ਪਦ ਦੀ ਜਾਪ ਹੈ, ਨਾ ਤੂੰ ਪਦ ਦੀ ਬੂਝ ਹੈ, ਮੈਂ ਕੁਛ ਕਰਦਾ ਵਿਚਾਰ ਨਾ ਅਸਪਦ ਦਾ ਤੂੰ ਵਿਚਾਰ ਕਰਦਾ, ਤਦ ਤੂੰ ਗਿਆ ਉਦੋਂ ਨੂੰ ਵਿਚਾਰ ਕਰਦਾ ਹੈ, ਇਸ ਪ੍ਰਕਾਰ ਹੈ, ਨਹੀਂ ਜਾਪਦਾ ਮੈਂ ਬੂਝੀਏ, ਨਹੀਂ ਤੂੰ ਜਾਪਦਾ ਵੀ ਨਿਸ਼ਕਾਮ ਕਰਨ ਕਿਵੇਂ ਕਰੀਦੀ ਹੈ, ਨਹੀਂ ਤੂੰ ਬੁੱਝਦਾ ਉਪਾਸ਼ਨਾ ਕਿਵੇਂ ਕਰੀਦੀ ਹੈ, ਨਹੀਂ ਤੂੰ ਵਿਚਾਰ ਕਰਦਾ ਗਿਆਨ ਦੀ, ਇਹ ਕਰ ਉਪਾਸ਼ਨਾ ਗਿਆਨ ਦੀ ਵਿਚਾਰ ਤੇ ਤੂੰ ਖਾਲੀ ਹੈ, ਇਸ ਪ੍ਰਕਾਰ ਨਹੀਂ ਜਾਣਦਾ ਸਤ ਸਰੂਪ ਨੂੰ, ਨਹੀਂ ਬੁੱਝਦਾ ਚੇਤਨ ਸਰੂਪ ਨੂੰ, ਨਹੀਂ ਕੁਛ ਵਿਚਾਰ ਕਰਦਾ ਸਰੂਪ ਦੇ, ਕਿਉਂ ਤ੍ਰਿਪਤੀ ਸਾਰੀ ਜਿੰਨੇ ਬਣਦੇ ਹੈ ਲਾਈ ਜਾਣੀ, ਇਸ ਪ੍ਰਕਾਰ ਦੇ ਅਸੀਂ ਕਿਉਂ ਸਵਾਦ ਮੋਹ ਰਸ ਗੋਦੀਆਂ ਦੇ ਸਵਾਦਾਂ ਵਿੱਚ, ਰਿਸ਼ੀਆਂ ਦੇ ਸਵਾਦਾਂ ਦੇ ਜ਼ਬਾਨ ਦੇ ਰਸਾਂ ਵਿੱਚ ਹਰ ਵਕਤ ਮੰਤਰ ਬਿੰਨ ਲਿਆ ਹੈ, ਮੇਲ ਲਿਆ ਹੈ,
ਅਗਿਆਨ ਰਚੇ ਸੰਸਾਰ,
ਸੰਸਾਰ ਵਿੱਚ ਹੀ ਰੱਜ ਰਹੇ ਨੇ, ਇਹ ਜਿਹੜਾ ਸੰਸਾਰ ਹੈ ਵੀ ਅਗਿਆਨ ਨਹੀਂ ਰਚਿਆ, ਨਹੀਂ ਰਚੂ ਰੱਖਿਆ ਹੋਇਆ, ਅਸਲ ਗਿਆਨ ਕਰਕੇ ਸਭ ਕੁਝ ਪ੍ਰਤੀਤ ਹੋ ਰਿਹਾ ਹੈ,
ਜਨਮ ਮਰਨ ਬਹੁ ਜੂਨ ਭਰਮਣ
ਦੀ ਸੰਗਤ ਕਰਕੇ, ਅਗਿਆਨ ਦੀ ਕਰਕੇ ਬਾਹਲੀਆਂ ਜੂਨਾਂ ਚ ਭਰਨਾ ਪੈਂਦਾ ਹੈ,
ਕਰਮ
ਹੰਕਾਰ ਦੇ ਸਹਿਤ ਕਰਦਾ ਰਿਹਾ
ਹੈ,
ਪ੍ਰਾਸ਼ਿਤ ਕਾਮਕ ਨਿਖਿਧ ਆਦਿਕ ਅਨੇਕ ਪ੍ਰਕਾਰ ਦੇ ਕਰਮ ਤੇ ਕੀਤੇ ਹਨ,
ਰਤਨ ਹਾਰ ਮੋਹ ਸਿੰਘ
ਬਚਣ ਵਾਲਾ ਹੈ, ਉਹਦਾ ਸਿਮਰ ਨੀ ਤੂੰ ਕੀਤਾ ਹੈ,
ਮਨ ਨਾ ਵਿਚਾਰ ਬਵੇਕ,
ਗਿਆਨ ਦੀ ਵਿਚਾਰ ਉੱਕਰ ਨੀ ਆਈ, ਐਡਾ ਭੁੱਲਿਆ ਹੋਇਆ ਹੈ ਤੂੰ, ਵਿਵੇਕ ਜੀ ਏਕਤਾ ਕਰਨ ਵਾਲੀ
ਪਾਓ ਭਗਤ ਭਗਵਾਨ ਸੰਗ,
ਭਗਤੀ ਕਰ ਲੈਂਦਾ ਭਗਵਾਨ ਪਰਮੇਸ਼ਰ ਨੂੰ ਸਾਥ ਮਿਲਣ ਵਾਸਤੇ,
ਮਾਇਆ ਲਿਪਤ ਨਾ ਰਹਿੰਦੀ,
ਜੇ ਪਰਮੇਸ਼ਰ ਦੀ ਧਰਤੀ ਤੇਰੇ ਹਿਰਦੇ ਦੇ ਨਾਲ ਹੁੰਦੀ, ਪ੍ਰੇਮਾ ਭਗਤੀ ਦੇ ਸਹਿਤ ਹੁੰਦਾ ਤਾਂ ਭਗਵਾਨ ਤੇਰੇ ਹਰ ਵਾਰ ਤੰਗ ਸੰਗ ਰਹਿੰਦਾ, ਤੇ ਮਾਇਆ ਲਿਪਤ ਰੰਚ ਤੈਨੂੰ ਮਾਇਆ ਰੱਤੀ ਜਿੰਨਾ ਵੀ ਤੈਨੂੰ ਲਪਾਇ ਮਾਨ ਨਾ ਕਰ ਸਕਦੀ, ਤੈਨੂੰ ਚੁੰਬਤ ਨਾ ਸਕਦੀ, ਤੈਨੂੰ ਮਾਇਆ ਲਵੇਰ ਦੀ ਨਾ ਵਿਕਾਰਾਂ ਵਿੱਚ, ਜੇ ਤੂੰ ਪਰਮੇਸ਼ਰ ਦੀ ਸੰਗਤ ਤੈਨੂੰ ਹੋ ਜਾਂਦੀ, ਪ੍ਰੇਮਾ ਭਗਤੀ ਕਰਕੇ ਹੋਣੀ ਸੁਣਨਾ ਸੀ,
ਨਾਨਕ ਬਿਰਲੇ ਪਾਈ ਹੈ,
ਜਿਹੜੇ ਪ੍ਰੇਮਾ ਭਗਤੀ ਕਰਦੇ ਹੈ ਭਗਵਾਨ ਦੇ ਸੰਗੀ ਬਣੇ ਹੋਏ ਹੈ, ਮਾਇਆ ਜਿਹਨੂੰ ਨਪਾਇ ਮਾਨ ਨਹੀਂ ਕਰਦੀ ਰੱਤੀ ਮਾਤਰ ਵੀ, ਉਹ ਗੁਰੂ ਸਾਹਿਬ ਜੀ ਕਹਿੰਦੇ ਭਾਈ ਬਿਰਲੇ ਹੈ, ਸੰਸਾਰ 'ਚ ਕੋਈ ਕੋਈ ਬਿਰਲੇ ਪਾਈ ਦੇ ਹਨ, ਦੇਖੋ ਕੈਸੀ ਜਲਤੀ ਅੱਖਰਾਂ ਦੀ, ਇਹ ਹੈਰਾਨ ਕਰਨ ਵਾਲੀ ਕਿੰਨੀ ਵਿਦਿਆ ਸਾਡੀ ਨੂੰ ਕਾਲੀ ਨੂੰ ਖਤਮ ਕਰਨ ਵਾਲੀ, ਸਮਾਪਤ ਕਰਨ ਵਾਲੀ ਹੈ,
ਜੋ ਨਾ ਰਚਿਆ ਪ੍ਰਪੰਚ,
ਪ੍ਰਪੰਚ ਸਭ ਨੂੰ ਸੰਸਾਰ 'ਚ ਪਰਚਦੇ, ਉਹ ਕੋਈ ਕੋਈ ਬਿਰਲੇ ਪਾਈਦੇ ਹੈ, ਜੇ ਪ੍ਰੇਮਾ ਭਗਤੀ ਕਰਕੇ ਪਰਮੇਸ਼ਵਰ ਦੇ ਸੰਗੀ ਹੋਏ ਹੈ, ਮਾਇਆ 'ਚ ਤੈਨੂੰ ਮਾਇਆ ਰੱਖੀ ਜਿੰਨਾ ਵੀ ਤੈਨੂੰ ਲਪਾਇਆ ਮਾਨ ਨਾ ਕਰ ਸਕਦੀ, ਤੈਨੂੰ ਕੁੰਬਤ ਨਾ ਸਕਦੀ, ਤੈਨੂੰ ਮਾਇਆ ਦਵੇਰ ਦੀ ਇਹਨਾਂ ਵਿਕਾਰਾਂ ਵਿੱਚ, ਜੇ ਤੂੰ ਪਰਮੇਸ਼ਵਰ ਦੀ ਸੰਗਤ ਤੈਨੂੰ ਹੋ ਜਾਂਦੀ, ਪ੍ਰੇਮਾ ਭਗਤੀ ਕਰਕੇ ਹੋਣੀ ਸੁਣਨਾ ਸੀ,
ਨਾਨਕ ਬਿਰਲੇ ਪਾਈ ਹੈ,
ਜਿਹੜੇ ਪ੍ਰੇਮਾ ਭਗਤੀ ਕਰਦੇ ਹੈ ਭਗਵਾਨ ਦੇ ਸੰਗੀ ਬਣੇ ਹੋਏ ਹੈ, ਮਾਇਆ ਜਿਹਨੂੰ ਲਪਾਇ ਮਾਨ ਨਹੀਂ ਕਰਦੀ ਰੱਤੀ ਮਾਤਰ ਵੀ, ਉਹ ਗੁਰੂ ਸਾਹਿਬ ਜੀ ਕਹਿੰਦੇ ਭਾਈ ਬਿਰਲੇ ਹੈ, ਸੰਸਾਰ 'ਚ ਕੋਈ ਕੋਈ ਬਿਰਲੇ ਪਾਈ ਦੇ ਹਨ, ਦੇਖੋ ਕੈਸੀ ਜਲਤੀ ਅੱਖਰਾਂ ਦੀ, ਹੈਰਾਨ ਕਰਨ ਵਾਲੀ ਕਿੰਨੀ ਵਿਦਿਆ ਸਾਡੀ ਨੂੰ, ਕਾਲੀ ਨੂੰ ਖਤਮ ਕਰਨ ਵਾਲੀ, ਸਮਾਪਤ ਕਰਨ ਵਾਲੀ ਹੈ,
ਜੋ ਨਾ ਰਚਿਆ ਪ੍ਰਪੰਚ,
ਪ੍ਰਪੰਚ ਸਭ ਨੂੰ ਸੰਸਾਰ 'ਚ ਕਰਦੇ, ਉਹ ਕੋਈ ਕੋਈ ਬਿਰਲੇ ਪਾਈ ਦੇ, ਜੇ ਪ੍ਰੇਮਾ ਭਗਤੀ ਕਰਕੇ ਪਰਮੇਸ਼ਵਰ ਦੇ ਸੰਗੀ ਹੋਏ ਹੈ, ਮਾਇਆ 'ਚ ਲਪਾਇ ਮਾਨ ਨਹੀਂ ਹੁੰਦੇ ਰੱਖੀ ਜਿੰਨਾ ਕਾਲ ਵੀ, ਉਹ ਬਿਰਲੇ ਹੈ ਜਿਹੜੇ ਸੰਸਾਰ 'ਚ ਵੀ ਪਰਚਦੇ, ਇਸ ਪ੍ਰਕਾਰ ਕਿੰਨੀ ਪਰਚਦੇ,
ਸਲੋਕ ਸਤ ਸ਼ਾਸਤਰ ਉੱਚੇ ਕਹਾ,
ਸ਼ਾਸਤਰਾਂ ਵਾਲੇ ਜਿਹੜੇ ਹੈ
ਸਾਨੂੰ ਸਮਝਾਇਆ ਆਦਿ ਕੋ ਸਭ ਵਾਹਿਗੁਰੂ ਉੱਚਾ ਦੱਸਦੇ ਹਨ ਤ੍ਰਿਗੁਣ ਅਤੀਤ
ਅੰਤ ਨਾ ਪਾਰ
ਸਾਰਾ ਕਾਰ ਨੀ ਕਿਸੇ ਪ੍ਰਕਾਰ ਪਾਇਆ ਜਾਂਦਾ ਹੈ
ਭਗਤ ਸੋਹਣਾ ਗੁਣ ਗਾਉਣ
ਜਿਹੜੇ ਲੋੜਾਂ ਦੇ ਭਗਤ ਹਨ ਉਹ ਸਹਿਜ ਦੁਆਰ ਚ ਗੁਣ ਗਾਉਂਦੇ ਹੋ ਬੜੀ ਸੋਭਾ ਪਾਉਂਦੇ ਹਨ
ਨਾਨਕ ਪ੍ਰਭ ਕਾ
ਦੁਆਰ ਦੁਆਰ ਵਿੱਚ ਸੱਚਖੰਡ ਦੀ ਦਰਵਾਜੇ ਵਿੱਚ ਸਾਧ ਸੰਗਤ ਦਰਵਾਜੇ ਵਿੱਚ ਗਿਆਨ ਦੀ ਦੁਆਰ ਚ ਸਥਿਤ ਹੋ ਕੇ ਪਰੋ ਖਬਰੋ ਗਿਆਨ ਦਿੱਤੀ ਦਰਵਾਜੇ ਚ ਸਥਿਤ ਹੋ ਕਰਕੇ
ਪੌੜੀ ਸ਼ਾਸਨ ਖੱਟ ਸ਼ਾਸਤਰ
ਖਤਵੀ ਦੁਆਰਾ ਮਹਾਰਾਜ ਕਹਿੰਦੇ ਹੈ ਕਿ ਸ਼ਾਸਤਰ ਵੀ ਉਸੇ ਪਰਮੇਸ਼ਵਰ ਨੂੰ ਕਹਿ ਰਹੇ ਹਨ
ਸਿਮਰਤ ਕਥਾ ਹੈ ਅਨੇਕ
ਸਿਮਰਤੀਆਂ ਦੀ ਅਨੇਕ ਪ੍ਰਕਾਰ ਉਸੇ ਪਰਮੇਸ਼ਵਰ ਦਾ ਕਥਨ ਕਰਦੀਆਂ ਹਨ
ਉੱਚੋ ਉੱਚਾ ਪਾਰ ਬ੍ਰਹਮ
ਜਿੰਨੇ ਹਨ ਸਾਰੇ ਅਵਤਾਰ ਰਿਸ਼ੀ ਮੁਨੀ ਪੈਗੰਬਰ ਦੇਵਤੇ ਸਭਨਾਂ ਤੋਂ ਉੱਚਾ ਹੈ ਪਾਰ ਬ੍ਰਹਮ ਪਰਮੇਸ਼ਵਰ ਉੱਤਮ ਬ੍ਰਹਮਾ ਆਦਿਕ ਮੰਨੇ ਉਹਨਾਂ ਤੋਂ ਉੱਚਾ ਹੈ ਪਾਰ ਬ੍ਰਹਮ
ਗੁਣ ਅੰਤ ਨਾ ਜਾਣ ਹੈ
ਉਸ ਵਾਹਿਗੁਰੂ ਦੇ ਗੁਣਾਂ ਦਾ ਸ਼ੇਸ਼ ਨਾਗ ਵੀ ਅੰਤ ਨਹੀਂ ਜਾਣ ਸਕਦਾ ਹਜ਼ਾਰਾਂ ਨਾਲ ਹਰੋਜ ਕਰ ਲਿਆ ਫਿਰ ਵੀ ਨਾਵਾਂ ਦਾ ਅੰਤ ਨਹੀਂ ਪਾ ਸਕਦਾ
ਨਾਰਦ ਮੁਨ ਜਨ ਸੁਖ
ਦਿਆਲੀ ਹੋ ਚੁੱਕੇ ਹੈ ਨਾਰਦ ਮੁਨੀ ਵੇਖ ਲੋ ਜੋ ਬਰਾੜ ਦਾ ਮਨ ਮੰਨਿਆ ਹੋਇਆ ਹੈ ਇਹ ਵੀ ਨਾਰਦ ਵੀ ਅੰਤ ਨਹੀਂ ਪਾ ਸਕਦਾ ਸੁਖਦੇਵ ਜਿਹੜਾ ਸੁੱਕਿਆ ਅੰਡਾ ਸੀ ਫਿਰ ਵੀ ਅਮਰ ਕਥਾ ਸੁਣਾਉਣ ਲੱਗਾ ਸੀ ਪਾਰਵਤੀ ਨੂੰ ਉੱਥੇ ਪਾਰਵਤੀ ਨੂੰ ਤਾਂ ਨੀਂਦ ਆ ਗਈ ਅਤੇ ਹੇ ਸ਼ਿਵ ਜੀ ਮੇਰਾ ਜੰਮਣ ਮਰਨ ਨੇਕ ਇਹ ਨਾਰਦ ਨੂੰ ਕਿਹਾ ਸੀ ਤੇਰੇ ਤੂੰ ਜੰਮਦੀ ਮਰਦੀ ਸ਼ਿਵ ਜੀ ਨਾਲ ਇਹ ਅਮਰ ਕਥਾ ਸੁਣਾਉਣ ਲੱਗਾ ਰਾਮ ਲੀਲਾ ਜਿਵੇਂ ਕੁਦਰਤ ਨੇਕਾਂ ਕੁਦਰਤ ਬੜੀਆਂ ਆਸਾਂ ਦੀ ਵਾਰ ਕਹਿੰਦਾ ਸ਼ਲੋਕ ਇਵੇਂ ਸੀਤਾ ਜਾਂ ਰਾਮ ਇਹ ਉਪਦੇਸ਼ ਦਿੱਤਾ ਹਨੂੰਮਾਨ ਦੇ ਤਾਈ ਰਾਮ ਚੰਦਰ ਨੇ ਉਹ ਜਿਹੜਾ ਉਪਦੇਸ਼ ਰਾਮ ਲੀਲਾ ਦਾ ਨਾਂ ਹੈ ਅਧਿਆਤਮ ਰਹਿਣ ਵਿੱਚ ਆਉਂਦਾ ਉਸਦਾ ਨਾਂ ਅਮਰ ਕਥਾ ਹੈ ਇਹ ਸੁਣਾਉਣ ਲੱਗਾ ਸ਼੍ਰੀ ਜੀ ਕਾਲ ਜੀ ਨੂੰ ਤੇ ਪਾਰਵਤੀ ਲਈ ਸੌ ਨੀਂਦ ਆ ਗਈ ਨੀਂਦ ਆਉਣ ਤੋਂ ਇਹ ਇੱਕ ਆਂਡਾ ਸੀ ਸੁੱਕਿਆ ਹੋਇਆ ਤੋਤੇ ਦਾ ਉਹਦੇ ਵਿੱਚ ਅਮਰ ਕਥਾ ਵੀ ਅਸਰ ਪਿਆ ਉਹ ਜਿਉਂਦਾ ਹੋ ਗਿਆ ਜਿਉਂਦਾ ਹੋ ਕੇ ਹੰਗਾਰਾ ਭਰਦਾ ਰਿਹਾ ਹੰਗਾਰਾ ਭਰਦਾ ਰਿਹਾ ਕਥਾ ਸ਼੍ਰੀ ਜੀ ਸੁਣਾ ਕੇ ਅੱਖਾਂ ਖੋਲੀਆਂ ਅੱਖਾਂ ਖੋਲ ਕੇ ਵੇਖਿਆ ਪਾਰਵਤੀ ਸੁੱਤੀ ਪਈ ਹੈ ਕਹਿੰਦਾ ਤੂੰ ਸੁੱਤੀ ਪਈ ਹੰਗਾਰਾ ਕੌਣ ਭਰਦਾ ਸੀਗਾ ਕਿ ਮੈਨੂੰ ਤਾਂ ਨਹੀਂ ਪਤਾ ਫਿਰ ਉਸ ਵੇਲੇ ਵੇਖਿਆ ਤੋਤੇ ਸੀ ਆਂਡਾ ਉਹ ਤੋਤਾ ਸੰਗੀਤ ਹੋ ਕੇ ਚੱਲਿਆ ਜਦੋਂ ਆਂਡਾ ਤੇ ਉਸ ਵੇਲੇ ਸ਼ਿਵਜੀ ਤਰਸੂਲ ਲੈ ਕੇ ਮਗਰ ਭੱਜਿਆ ਸ਼ਿਵਜੀਤ ਦਾ ਤਰਸੂਲ ਲੈ ਕੇ ਜਿੱਥੇ ਵਿਆਸ ਦੀ ਇਸਤਰੀ ਸੀ ਉਹ ਵਾਸੀ ਲੱਗੀ ਸੀ ਕਹਿੰਦੇ ਉਹਦੇ ਮੂੰਹ ਦੇ ਅੰਦਰ ਪ੍ਰਵੇਸ਼ ਹੋ ਗਿਆ ਤੇ ਸ਼ਿਵਜੀ ਕਹਿੰਦਾ ਚੰਗਾ ਜਿਹੜੇ ਜੰਮੂ ਮੈਂ ਉਹਨਾਂ ਨੂੰ ਮਾਰ ਕੇ ਜਾਊਂ ਮੇਰੀ ਅਮਰ ਕਥਾ ਤੇ ਸੁਣਿਆ ਇੰਨਾ ਵੈਰ ਕੀਤਾ ਸ਼ਿਵਜੀ ਨੇ ਕਿ ਮੈਂ ਪਾਰਵਤੀ ਨੂੰ ਕੱਲੀ ਨੂੰ ਸੁਣਾਉਣੀ ਸੀ ਇਹਨੂੰ ਅਮਰ ਕਰਨਾ ਸੀ ਇਹ ਤੋਤੇ ਦੇ ਆਂਡੇ ਵਿੱਚੋਂ ਸੁਣੀ ਉਸ ਵੇਲੇ ਜਦੋਂ 12 ਸਾਲ ਹੋਏ ਸ਼ਿਵਜੀ ਨੂੰ ਧੋਣਾ ਪਾਈ ਬੱਚੇ ਨੂੰ ਫਿਰ ਸੁਖਦੇਵ ਕਹੇ ਜਦੋਂ ਮਾਇਆ ਦੇ ਕਹਿੰਦਾ ਉਦੋਂ ਜਨਮ ਧਾਰੇ ਭਾਈ ਗੁਰਦਾਸ ਜੀ ਨੇ ਲਿਖਿਆ ਜਿਸ ਨੂੰ ਜਿਸ ਸੁੱਖ ਜਨਮ ਮਾਇਆ ਦੁੱਖ ਸਹਾਇਆ ਕਹਿੰਦੇ ਜਿਸ ਮਾਂ ਨੇ ਸੁੱਖ ਨੂੰ ਜਿਹੜਾ 12 ਸਾਲ ਗਰਭ ਚੱਕੀ ਸੀ ਦੁੱਖ ਹੀ ਸਹਾਇਆ ਇਸ ਪ੍ਰਕਾਰ ਉਸ ਵਕਤ ਸ਼ਿਵਜੀ ਨੂੰ ਨਾਰਦ ਮੁਨੀ ਆ ਕੇ ਕਹਿੰਦਾ ਇਹ ਸ਼ਿਵਜੀ ਉੱਤੇ ਕਿਉਂ ਬੈਠਾ ਕਹਿੰਦੇ ਇਹਦੇ ਪੇਤੋਂ ਜਿਹੜਾ ਜੰਮੂਗਾ ਮੈਂ ਮਾਰ ਕੇ ਜਾਊਂ ਮੇਰੀ ਅਮਰ ਕਥਾ ਤੂੰ ਸੁਣੀ ਕਹਿੰਦੇ ਅਮਰ ਕਥਾ ਦਾ ਫਲ ਕਹਿੰਦਾ ਕਿ ਮਰਦਾ ਨਹੀਂ ਫਿਰ ਅੱਗੇ ਤੇਰੇ ਤੂੰ ਸੁਣਿਆ ਕਿਉਂ ਮਰ ਜੂ ਸ਼ਿਵਜੀ ਦਾ ਕੰਮ ਹੀ ਘੱਟ ਤਾ ਫਿਰ ਸੁਖਦੇਵ ਦਾ ਜਨਮ ਹੋਇਆ ਸੀ ਉਹ ਸੁਖਦੇਵ ਜਿਹੜਾ ਤੋਤੇ ਸੁੱਕੇ ਦੇ ਆਂਡੇ ਵਿੱਚੋਂ ਬਣਿਆ ਸੀ ਅਮਰ ਕਥਾ ਸੁਣ ਕੇ ਵਿਆਸ ਦਾ ਪੁੱਤਰ ਉਹ ਸੁਖਦੇਵ ਦੀ ਅਤੇ ਵਿਆਸ ਜੀ ਇਹਨਾਂ ਦੇ ਪਿਤਾ ਜੀ
ਜਸ ਗਾਵਤ ਗੁਰੂ ਦੇ
ਸਾਰੇ ਗੋਬਿੰਦ ਦਾ ਜਸ ਗਾਉਂਦੇ ਹਨ ਨਾਰੇ ਸਾਹਿਬ ਕਹਿੰਦੇ ਹਨ
ਰਸ ਜੀਦੇ ਹਰ ਸਿਉ ਜੀਦੇ
ਗਿੱਜ ਗਏ ਇਹਨਾਂ ਦੇ ਚਿੱਤ
ਹਰੀ ਦੇ ਨਾਲ ਗਿੰਨੇ ਗਏ ਇਹਨਾਂ ਦੇ ਮਨ ਪ੍ਰੇਮ ਵਿੱਚ
ਭਗਤ ਰਚੇ ਭਗਵਾਨ
ਇਸ ਸੰਸਕਾਰ ਭਗਵੰਤ ਦੀ ਧਰਤੀ ਰਜ ਕੇ ਤਾਂ ਇਹ ਮੁਕਤ ਹੋਏ ਹਨ
ਮੋਹ ਮਾਨ ਭ੍ਰਮ ਬਿਨ
ਸੀ ਤੇ ਮਾਨ ਸੀ ਜਿਹੜਾ ਤੇ ਧਰਮ ਆਦਿ ਸਭ ਨਾਸ਼ ਹੋ ਗਿਆ ਮਹਾਰਾਜ ਦੇ ਨਾਮ ਦੇ ਪ੍ਰਦਾਨ
ਪਾਈ ਸਰਨ
ਦਿਆਲੂ ਅਕਾਲ ਪੁਰਖ ਦੀ ਸ਼ਰਨ ਪਾਣਾ ਕੀਤੀ
ਚਰਨ ਕਮਲ ਮਨ ਤਨ ਬਸੇ
ਚਰਨ ਕਮਲ ਮਹਾਰਾਜ ਦੇ ਮਨ ਤਨ ਦੇ ਅੰਦਰ ਵਸ ਗਏ ਇਹਨਾਂ ਪ੍ਰੇਮੀਆਂ
ਦਰਸ਼ਨ ਦੇਖ ਨਿਹਾਲ
ਦੇ ਦਰਸ਼ਨ ਵੇਖ ਕੇ ਨਿਹਾਲ ਹੋ ਗਏ ਸਾਰੇ ਦੇਵਤੇ ਜਿੰਨੇ ਸਨ ਰਿਸ਼ੀ ਮੁਨੀ
ਲਾਭ ਮਿਲਿਆ ਤੋਤਾ
ਬੰਦਗੀ ਕਰੋਗੇ ਤਾਂ ਲਾਭ ਮਿਲੇਗਾ ਤੁਹਾਡੇ ਜੰਮਣ ਬੰਦਾ ਤੋਤਾ ਘਾਟਾ ਹਟ ਜਾਏਗਾ
ਸਾਧ ਸੰਗ
ਮਿਲੋਗੇ
ਖਜਾਨਾ ਗੁਣ ਨਿਧਾਰੇ
ਖਟੋ ਖਜਾਨਾ ਨਾਮ ਦਾ ਗੁਣਾਂ ਦਾ ਨਿਧ ਸਮੁੰਦਰ ਹੈ ਹਰੀ ਅਕਾਲ ਪੁਰਖੋ ਦੀ ਪ੍ਰਾਪਤੀ ਕਰੋ
ਨਾਨਕ ਨਾਮ ਧਿਆਇਆ
ਨਾਮ ਨੂੰ ਧਿਆ ਕੇ ਨਿਹਾਲ ਹੋਵੋ
ਸਲੋਕ ਸੰਤ ਮੰਡਲ ਹਰ ਜਸ ਕਥਾ
ਉਹਨਾਂ ਦਾ ਮੰਡਲ ਸੰਗਤ ਦਾ ਨਾਮ ਹੈ ਸੰਤਾਂ ਦਾ ਜਿਹੜਾ ਮੰਡਲ ਹੈ ਕੋਈ ਮੰਡਲੀਆਂ ਨਹੀਂ ਹੈ ਜੇ ਵੱਡੇ ਜਿੱਥੇ ਮੰਡਲ ਰੱਖ ਦੀਏ
ਸੰਤਾਂ ਦੇ ਹੱਥਾਂ ਦਾ ਸਮੂਹ ਜਿਹਨੂੰ ਸੰਦਾਵ ਹੈ ਸੰਗਤ ਦਾ ਉਹ ਹਰੀਕੇ ਜਸਦਾ ਕਸਮ ਕਰਦਾ ਹੈ
ਰੁਲ ਹੈ ਸੱਤ
ਸੁਭਾਈ ਪ੍ਰਕਾਰ ਸੁਖ ਪ੍ਰੇਮ ਦੇ ਨਾਲ ਸੱਤ ਨੂੰ ਹੀ ਬੋਲਦੇ ਹੈ ਸਤ ਭਾਵ ਸਤ ਸੁਭਾਅ ਸਤਨਾਮ ਦਾ ਪ੍ਰਚਾਰਨ ਕਰਦੇ ਸੁਭਾਵਿਕ
ਨਾਨਕ ਮਨ ਸੰਤੁਸ਼ਟੀ ਹੈ
ਮਹਾਰਾਜ ਕਹਿੰਦੇ ਦਾ ਮਨ ਸੰਤੁਸ਼ਟ ਹੋ ਜਾਂਦਾ ਹੈ
ਇੱਕ ਸਸੇ ਨਿਵਲਾ
ਉਦਿੱਤਨ ਦੇਵਨੇ ਕਰਕੇ
ਬਹੁੜੀ ਸਪਤਮ ਸੰਤੋ ਨਾਮ ਧਨ
ਸਪਤਮੀ ਦੁਆਰਾ ਹੇ ਭਾਈ ਨਾਮ ਰੂਪੀ ਤੁਹਾਨੂੰ ਇਕੱਤਰ ਕਰੋ
ਨਾ ਜਾਹੇ ਭੰਡਾਰਾ
ਭੰਡਾਰਾ ਟੋਟ ਨਹੀਂ ਕਦੇ ਆਵੇਗੀ ਟੁੱਟ ਨਹੀਂ ਜਾਵੇਗਾ ਜੇ ਮੁੱਕ ਜਾਂਦਾ ਖੁੱਟ ਜਾਂਦਾ ਇਹ ਕਦੇ ਟੋਟ ਨਹੀਂ ਆਵੇਗੀ ਨਾਮ ਦੇ ਭੰਡਾਰੇ ਦੀ ਜਪਣੇ ਕਰਕੇ ਖਾਬੋ ਖਰਚੋ ਰਦਮੰਦ ਭਾਈ ਟੋਟ ਨਾ ਆਵੇ ਵੱਧ ਜਾਈ
ਸੰਤ ਸੰਗਤ ਮਹਿ ਪਾਈ
ਹੈ ਸੰਗਤ ਤੋਂ ਨਾਮ ਦਾ ਭੰਡਾਰਾ ਪਾਈਦਾ
ਅੰਤ ਨਾ ਪਾਰਾ
ਗੁਣਾ ਦਾ ਅੰਤ ਵਾਰਾ ਪਾਰ ਪਾਰਾ ਵਾਰ ਪਾਇਆ ਨਹੀਂ ਜਾਂਦਾ ਬੇਅੰਤ ਹੈ
ਆਪ ਕਜੋ ਗੋਬਿੰਦ ਭਜੋ
ਆਪਾ ਭਾਵ ਹੰਕਾਰ ਛੱਡ ਦੇ ਪਰਮੇਸ਼ਰ ਦਾ ਭਜਨ ਕਰੋ
ਸਰਨ ਪੜੋ ਹਰ
ਜੋ ਸਾਰਿਆਂ ਦਾ ਰਾਜਾ ਪਾਤਸ਼ਾਹ ਉਹਦੀ ਸ਼ਰਨ ਪਹਿਣਾ ਕਰੋ
ਦੂਤ ਹਰਾ ਭਗ ਜਲ ਕਰ
ਦੁੱਖ ਤੁਹਾਡੇ ਹਰ ਦੇਵੇਗਾ ਕਰ ਜਾਏਗੇ
ਮਨ ਕਿੰਦਿਆ ਫਲ ਪਾਏ
ਕਰੋਗੇ ਸਾਰੇ ਫਲਾਂ ਨੂੰ ਪਾ ਲਓਗੇ
ਆਸ ਪਹਿਰ ਮਨ ਹਰ ਜਪ
ਇਹਨਾਂ ਦਾ ਮਨ ਅੱਖੀ ਪਹਿਰ ਮਾਰੇ ਦੇ ਨਾਮ ਨੂੰ ਜਪਦਾ ਹੈ
ਸਫਲ ਜਨਮ ਕਰ
ਉਹਨਾਂ ਦਾ ਜਨਮ ਹੋ ਗਿਆ ਉਹ ਪ੍ਰਮਾਣਿਕ ਹੋ ਗਏ ਪ੍ਰਲੋਕ ਵਿੱਚ
ਅੰਤਰ ਬਾਹਰ ਸਦਾ ਸੰਗ
ਜਿਹੜਾ ਵਾਹਿਗੁਰੂ ਅੰਦਰ ਵੀ ਉਹਨਾਂ ਦੇ ਹਿਰਦੇ ਦੇ ਬਾਹਰ ਸੰਸਾਰ ਦੀ ਹਰ ਵਕਤ ਤੰਗ ਸੰਗ ਹੈ
ਕਰਨ ਹਾਰ ਕਿਸਾਨ
ਉਹਨਾਂ ਨੂੰ ਕਰਮ ਹਰ ਪਰਮੇਸ਼ਰ ਨੂੰ ਪਛਾਣ ਲਿਆ ਹੈ
ਸੋ ਸਾਜਨ ਸੋ ਸਖਾ
ਭਾਈ ਸਾਡਾ ਸੱਜਣ ਹੈ ਇਸ ਲੋਕ ਦਾ ਉਹੀ ਸਖਾ ਹੈ ਪਰਲੋਕ ਦਾ ਉਹ ਮਿੱਤਰ ਹੈ ਸਾਡਾ ਗਰਭ ਦਾ
ਹਰ ਕੀ ਮਤ ਦੇ
ਸੱਜਣ ਹੋਇਆ ਜੀ ਮੈਂ ਪ੍ਰੇਮ ਕਰੀਏ ਆਪ ਪ੍ਰੇਮ ਕਰੇ ਸੱਜਣ ਸਖਾ ਹੁੰਦਾ ਜੀ ਮੈਂ ਪਿਆਰ ਨਾ ਕਰੀਏ ਫੇਰ ਵੀ ਪ੍ਰੇਮ ਕਰੇ ਮਿੱਤਰ ਸੱਜਣ ਸਖਾ ਉਹ ਹੁੰਦਾ ਹੈ ਤੀਜੇ ਦਰਜੇ ਚ ਜਿਸ ਨਾਲ ਤੁਸੀਂ ਬੈਰ ਕਰੀਏ ਫੇਰ ਵੀ ਉਹ ਪਿਆਰ ਹੀ ਕਰੇ ਭਲਾ ਹੀ ਕਰੋ ਰੇ ਉਹ ਸਾਡਾ ਮਨ ਦਾ ਸੱਜਣ ਬਾਣੀ ਦਾ ਸਖਾ ਮਿੱਤਰ ਸਰੀਰ ਦਾ ਉਹ ਹੈ ਜੋ ਹਰ ਕੀ ਮਤ
ਜੋ ਹਰ ਕੀ ਮਤ ਦੇ
ਹਰੀ ਦੀ ਪ੍ਰਾਪਤੀ ਦੀ ਮਤ ਸਿੱਖਿਆ ਦੇਣਾ ਕਰੇ
ਨਾਨਕ ਤੁਸ ਬਲਿਹਾਰ
ਕਹਿੰਦੇ ਉਸ ਤੋਂ ਬਲਿਹਾਰ ਕੁਰਬਾਨ ਜਾਈਏ
ਹਰ ਹਰ ਨਾਮ ਜਪੇ
ਜੋ ਆਪ ਹਰ ਹਰ ਪਰਮੇਸ਼ਵਰੇ ਨਾਮ ਨੂੰ ਜਪੇ ਜਪਦੇ ਤੇ ਜਪੇ ਜਪਾਉਂਦੇ ਹੈ
ਲੋਕ ਆਦ ਪੈਰ ਗੁਣ ਗਾਈਏ
ਕਹਿੰਦੇ ਭਾਈ ਗੁਣ ਗਾਉਣਾ ਚਾਹੀਏ ਪਰਮੇਸ਼ਰ ਦੇ
ਲਗੀਏ ਅਵਰ ਜੰਜਾ
ਹਰ ਬੰਨ ਪਏ ਗਲਤੀ ਨੂੰ ਛੱਡ ਦਈਏ
ਜਮ ਤੰਤਰ ਗੁਰੂ ਨਾ ਸਕਦੇ
ਜਮ ਦੇ ਗੁਰੂ ਤੁਹਾਨੂੰ ਤਾਰ ਨਹੀਂ ਸਕਣਗੇ ਕਦੇ ਕਿਸੇ ਪ੍ਰਕਾਰ ਦੇਖ ਨਹੀਂ ਸਕਣਗੇ
ਨਾਨਕ ਪ੍ਰਭੂ ਦਇਆ
ਸਾਹਿਬ ਕਹਿੰਦੇ ਵਾਹਿਗੁਰੂ ਦੀ ਦਿਆਲਤਾ ਹੋਵੇਗੀ ਤੁਹਾਡੇ ਤੇ
ਪੌੜੀ ਅਸ਼ਮੀ ਅਸ਼ਟ ਸਿੱਧ ਨਵ ਨਿਧ
ਕਹਿੰਦੇ ਅਸ਼ਮੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਨਹੀਂ ਨਾਨਕ ਮੂਲ ਦੀਆਂ ਅਸਲ ਬਸਨਾਦ ਸਭ ਪ੍ਰਾਪਤ ਹੋ ਜਾਣਗੀਆਂ
ਸਗਲ ਪਦਾਰਥ ਪੂਰਨ ਬੁੱਧ
ਸਾਰੇ ਧਰਮ ਅਰਥ ਕਰਮ ਕਰਮ ਪਦਾਰਥ ਪ੍ਰਾਪਤ ਹੋ ਜਾਣਗੇ ਪੂਰਨ ਬੋਧ ਵਾਲੀ ਤੁਹਾਡੀ ਬੁੱਧੀ ਹੋ ਜਾਵੇਗੀ
ਨਵਲ ਪ੍ਰਗਾਸ ਸਦਾ
ਆਨੰਦ ਕੌਣ ਖਿਲਿਆਏਗਾ ਮਹਾਰਾਜ ਦੇ ਨਾਮ ਕਰਕੇ
ਤੱਕ ਨਿਕਲੇਗੀ
ਨਿਰਮਲ ਰੀਤ ਨਰੋ ਧਰਮ ਬੜੀ ਸੋਹਣੀ ਮਰਜ਼ਾਦਾ ਹੈ ਮੇਰਾ ਹੀ ਉਧਾਰਨ ਕਰਨ ਵਾਲਾ ਗੁਰੂ ਦਾ ਮੰਤਰ ਹੈ ਨਿਰੋਧ ਨਿਰੋਧ ਕਰਨ ਵਾਲਾ ਇੰਦਰੀਆਂ ਨੂੰ ਨਿਰਵਿਸ਼ੇਸ਼ ਕਰਕੇ ਉਧਾਰਨ ਵਾਲਾ ਮੰਤਰ ਹੈ ਮਹਾਰਾਜ ਦਾ ਨਾਮ
ਸਗਲ ਧਰਮ ਦੇ ਪਵਿੱਤਰ ਇਸ ਨਾਲ
ਸਾਰੇ ਸਾਡੇ ਧਰਮ ਪੁੰਨ ਹੋ ਜਾਣਗੇ ਜਗ ਆਦਿਕਾਂ ਦੇ ਕਰਨ ਦੇ ਤੀਰਥਾਂ ਦੇ ਨਹਾਉਣਗੇ ਇਹ ਸਾਰੇ ਇਸ਼ਨਾਨ ਤੀਰਥਾਂ ਦੇ ਹੋ ਜਾਣਗੇ ਤੁਸੀਂ ਪਵਿੱਤਰ ਹੋ ਜਾਓਗੇ ਉਧਰ ਤਾਂ ਤੀਰਥਾਂ ਦੇ ਮਨ ਮੈਂ ਤੇਰੇ ਗੁਮਾਨ ਨਾਨਕ ਮੇ ਬਲ ਜਾਤੇ ਜਿਉਂ ਕੁੰਜਰ ਇਸ਼ਨਾਨ ਇਹ ਤਾਂ ਤੁਸੀਂ ਤੀਰਥਾਂ ਨੂੰ ਪਵਿੱਤਰ ਕਰਨ ਵਾਲੇ ਇਸ਼ਨਾਨੀ ਹੋ ਜਾਓਗੇ
ਸਭ ਮੈਂ ਊਚ ਵਿਸ਼ੇਸ਼
ਗਿਆਨ ਤੁਸੀਂ ਉੱਚੀ ਪਦਵੀ ਨੂੰ ਪ੍ਰਾਪਤ ਹੋਵੋਗੇ ਤੁਹਾਨੂੰ ਵਿਸ਼ੇਸ਼ ਵੱਡਾ ਗਿਆਨ ਪਰੋਹ ਗਿਆਨ ਪ੍ਰਾਪਤ ਹੋਵੇਗਾ
ਹਰ ਹਰ ਭਜਨ ਪੂਰੇ ਗੁਰ ਸਰ
ਮਿਲੋ ਤਾਂ ਪਈ ਹਰ ਹਰ ਪਰਮੇਸ਼ਰ ਦਾ ਭਜਨ ਕਰੋ ਪੂਰਨ ਸਤਿਗੁਰਾਂ ਦੀ ਸੰਗਤ ਮਿਲ ਕਰਕੇ
ਜਪ ਕਰੀਏ ਨਾਨਕ ਨਾਮ ਹਰ
ਰਹੇ ਜਪ ਕਰੀਏ ਭਾਈ ਤਰ ਜਾਈਦਾ ਹਰੀ ਦੇ ਨਾਮ ਕਰਕੇ ਰੰਗ ਪ੍ਰੇਮ ਕਰਕੇ ਨਾਮ ਨੂੰ ਜਪੀਏ ਤੇ ਤਰ ਜਾਈਦਾ ਮੁਕਤ ਹੋ ਜਾਈਦਾ ਉਦਮ ਦਾ ਚਾਰ ਸੰਗੀ ਗੁਰੂ ਸਾਹਿਬ ਜੀ ਨੇ ਆਪਾਂ ਨੂੰ ਉਪਾਅ ਦੱਸਿਆ ਹੈ ਇੱਥੇ ਅੱਧੀ ਹੋ ਗਈ ਹੈ ਗੌੜੀ ਸੱਤੀ ਇੱਥੇ ਸਮਾਪਤ ਕਰੀਏ
ਨਾਰਾਇਣ ਸਿੰਘ।